श्री नानक पद पंकज वंदन पद पंकज वंदन सिमरायंगद दोकन कंदन
हरदास
गुर हृदय त्यावो गुर हृदय गुण गा
श्री अर्जन
विघ्नन के नाशक विघ्नन के नाशक
गोविंद शुभ सुमत
पर काशक
श्री हर राय
नमो कर जोरी नमो कर जोरी
गुरु हर कृष्ण
मनाए बहोरी
बहादुर
परम कृपाल परम कृपाल
श्री गुरु गोविंद सिंह
विशाल पुन शीसा बार बार जगदीसा
इसमें अमृत ज्ञान है माणक भगत वैराग गुरु ग्रंथ साहिब गुरद
बंदो कर अनुराग
शब्द कमाए
जिन जीते पंच विकार
जिन संतन का
वंदना सिर चरणन पर धार
होवे शिव तुख सामदी नूर अरसों पुरसों चटी उदिठे सचे पातशाह मल जन्म जन्म दी कटी तुद डिठे सचे पातशाह मल जन्म जन्म दी कटी
सतनाम श्री वाहिगुरु साहिब जी तिस दिन ते उत्तम नर जाना हथ पाराज तेज तुरकाना दिल्ली पुर को त्याग नुरंगा बाहर निकस रहो डर संगा तिस दिन ते उत्तम नर जाना
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जी हो आप सरबत गुरसिख माई भाई गुरु नानक दे दरबार विच पहुंचे हो भाव सुहावे जो तो धिर जुल धिर नाम पासे दा है गुरु साहब वाले पासे नूं जिहड़े चरण चलदे हन ओ चरण सफले शीस सुहावा चरणी ओ शीस भी सफला होंदा है पवित्र हो जाता है सो आप जी गुरु नानक दे दरबार विच गुरु नानक दे ग्यारहवें स्वरूप पातशाह नूं शीस झुकाया नमस्कार कीती है जिथे जिथे भी सौखे तरीके नाल बैठ हुंदा है आप जी संगत विच बैठे हो हुणे हुण आप जी ने रागी सिंह साहिबानां दी रसना तों सुंदर मनोहर कीर्तन गुरबाणी का सरवण किया है जो लड़ीवार कथा श्री गुरु प्रताप सूर्य ग्रंथ की चल रही है उसका आनंद आपां सारे ने रल मिल के संगत रूप के अंदर कह सुन के प्राप्त करना है हरकियां कथा कहानियां गुरमीत सुनाईयां बलिहारी गुर अपने गुर को बल जाए सतगुरु महाराज साहब जी का जस सरवण करना है ਗਰੀਬ ਨਿਵਾਜ ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੋਈ ਹੈ। ਰਾਗੀ ਸਿੰਘ ਸਾਹਿਬਾਨ ਜੋ ਹੁਣੇ ਹੀ ਵਿਸ਼ੇਸ਼ ਕਰਕੇ ਜਿਹੜਾ ਖਾਲਸੇ ਦਾ ਗੁਰਮੰਤਰ ਹੈ ਸਤਿਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਏ, ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਗੁਰਮੰਤਰ ਜਿਹੜਾ ਹੈ, ਜਿਸ ਦੀ ਮਹਿਮਾ ਸ਼ੇਸ਼ ਨਾਗ ਜਿਹੜੇ 2000 ਨਵੇਂ ਨਾਮ ਰੱਖਣ ਵਾਲੇ ਜਿਨ੍ਹਾਂ ਦੇ ਪ੍ਰਮਾਣ ਪੁਰਾਣਾਂ ਵਿੱਚ ਗੁਰਬਾਣੀ ਵਿੱਚ ਸ੍ਰੀ ਦਸਮ ਦੇ ਵਿੱਚ ਕਹਿੰਦੇ ਵਾਹਿਗੁਰੂ ਮੰਤਰ ਦਾ ਭੇਦ ਤਾਂ ਸ਼ੇਸ਼ ਨਾਗ ਨੇ ਵੀ ਨਹੀਂ ਪਾਇਆ। ਤੇ ਵਾਹਿਗੁਰੂ ਮੰਤਰ ਦਾ ਭੇਦ ਜਿਹੜਾ ਹੈ ਵੇਦਾਂ ਨੇ ਵੀ ਨਹੀਂ ਪਾਇਆ। ਵੇਦ ਨਾ ਜਾਣੇ ਭੇਦ ਕੋ। ਤੇ ਇਸ ਦਾ ਨਾ ਸ਼ੇਸ਼ ਨਾਗ ਨੇ, ਨਾ ਬ੍ਰਹਮਾ ਨੇ, ਨਾ ਵੇਦਾਂ ਨੇ। ਇਹ ਗੁਰਮੰਤਰ ਦੀ ਬਾਤ ਕੋਈ ਛੋਟੀ ਜਿਹੀ ਨਹੀਂ ਹੈ। ਜਦੋਂ ਕਿਤੇ ਕੇਵਲ ਵਾਹਿਗੁਰੂ ਮੰਤਰ ਤੇ ਹੀ ਕਥਾ ਹੋਵੇ ਤੇ ਘੰਟਾ ਡੇਢ ਘੰਟਾ ਕੇਵਲ ਵਾਹਿਗੁਰੂ ਮੰਤਰ ਦੇ ਵਿਸ਼ੇ ਤੇ ਹੋਵੇ, ਫਿਰ ਉੱਥੇ ਸਾਰੀਆਂ ਗੱਲਾਂ ਖੁੱਲ ਸਕਦੀਆਂ ਹਨ ਤੇ ਬਾਤ ਛੋਟੀ ਜਿਹੀ ਨਹੀਂ ਹੈ। ਤੇ ਵਾਹਿਗੁਰੂ ਮੰਤਰ ਬਾਰੇ ਸ੍ਰੀ ਕਲਗੀਧਰ ਪਾਤਸ਼ਾਹ ਉਹਨਾਂ ਨੇ ਗੁੱਝਾ ਭੇਦ ਪ੍ਰਗਟ ਕੀਤਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਨਿਰਾਕਾਰ ਹੈ ਤੇ ਇਹ ਜਿਹੜਾ ਮੰਤਰ ਹੈ ਇਹਦੇ ਇੱਕ ਇੱਕ ਅੱਖਰ ਨੂੰ ਇੱਕ ਇੱਕ ਕਲਪ ਇਸ ਦਾ ਜਾਪ ਕਰਕੇ ਆਪ ਇਸ ਨੂੰ ਸੋਧਿਆ ਹੈ, ਜਿਹੜਾ ਸੰਸਾਰ ਦੇ ਕਲਿਆਣ ਵਾਸਤੇ ਦੇਣਾ। ਇਸ ਦਾ ਪ੍ਰਮਾਣ ਹੈ ਕਲਗੀਧਰ ਪਾਤਸ਼ਾਹ ਦੀ ਰਸਨਾ ਤੇ ਉਹਨਾਂ ਦੀ ਕਲਮ ਕਿ ਕਲਪ ਕਲਪ੍ਰਤ ਅਕਸ਼ਰ ਸਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਤੇ ਉਸ ਦਾ ਫਿਰ ਜਾਪ ਕਰਕੇ ਸਾ ਮੰਤਰ ਪ੍ਰਭ ਖਾਲਸੇ ਦੀ ਨਾ ਵਾਹਿਗੁਰੂ ਪਦ ਪਾਵਨ, ਉਹ ਮੰਤਰ ਖਾਲਸੇ ਨੂੰ ਬਖਸ਼ਿਸ਼ ਕੀਤਾ। 36 ਯੁੱਗ ਦੀ ਬਾਤ ਆਉਂਦੀ ਹੈ ਕਿ 36 ਯੁੱਗ ਗਵਾਰ ਸੀ, ਨਾ ਦੇਵਤੇ ਸਨ, ਨਾ ਦੈਤ ਸਨ, ਕੁਛ ਵੀ ਨਹੀਂ ਸੀ। ਅਰਬਦ ਨਰਵਰ ਤੰਦੂਕਾਰਾ, ਤਾੜੀ ਲਾਈ ਅਪਰਪਾਰ, ਆਪਣੇ ਸਮੇਂ ਨੂੰ ਆਪ ਜਾਣਦੇ ਸਨ। ਗੁਰੂ ਨਾਨਕ ਰੂਪ ਹੋ ਕਰਕੇ ਫਿਰ ਪ੍ਰਗਟ ਕੀਤਾ ਹੈ। ਤੇ ਭਾਈ ਸਾਹਿਬ ਜੀ ਨੇ 8 ਸਵਈਏ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਵਾਹਿਗੁਰੂ ਮੰਤਰ ਦੇ ਅਰਥ ਦੇ ਉੱਤੇ ਲਿਖੇ। ਭਾਈ ਸੰਤੋਖ ਸਿੰਘ ਸਾਹਿਬ ਦੀ ਵਿਦਵਤਾ ਨੂੰ, ਉਹਨਾਂ ਦੀ ਦ੍ਰਿੜਤਾ ਨੂੰ ਔਰ ਉਹਨਾਂ ਨੇ ਜੋ ਗੁੱਝੇ ਭੇਦ ਉਹਦੇ ਵਿੱਚ ਖੋਲ੍ਹੇ ਉਹਨੂੰ ਨਮਸਕਾਰ ਹੀ ਕਰਨੀ ਪੈਂਦੀ ਹੈ। ਉਹਦੇ ਵਿੱਚੋਂ ਇੱਕ ਸਵਈਆ ਮੈਂ ਆਪ ਜੀ ਨੂੰ ਸੁਣਾ ਕੇ ਫਿਰ ਅੱਗੇ, ਕਿਉਂਕਿ ਰਾਗੀ ਸਿੰਘ ਸਾਹਿਬਾਨ ਵਾਹਿਗੁਰੂ ਮੰਤਰ ਦਾ ਸ਼ਬਦ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਪੂਰਨ ਰੂਪ ਦੇ ਵਿੱਚ 13 ਵਾਰ ਆਇਆ, ਵਾਹਵੇ ਨੂੰ ਕੰਨਾ, ਹਾਏ ਨੂੰ ਸਿਆਰੀ, ਗੱਗੇ ਨੂੰ ਔਂਕੜ, ਰਾਰੇ ਨੂੰ ਤਲੈਂਕੜ, ਇਸ ਰੂਪ ਦੇ ਵਿੱਚ 13 ਵਾਰ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਸ ਕਰਨ ਵਾਲੇ ਪੱਟਾਂ ਦੇ ਉਸ ਵੀ ਚੋਂ ਇਹ ਸ਼ਬਦ ਲੈ ਕੇ ਰਾਗੀ ਸਿੰਘ ਸੁਣਾ ਰਹੇ ਸਨ, ਜਿਸ ਦੇ ਅਰਥ ਕੁਝ ਐਸੇ ਹਨ ਕਿ ਗੌਤਮ ਨਾਮ ਅਗਿਆਨ ਕੋ ਮਾ ਪਾਏ, ਵਿਧਾਨ ਸਦੀਵ ਚੁਰੂ, ਦੇਹ ਅਨੇਕ ਤਰ੍ਹਾਂ ਜਨਮੈ ਮ੍ਰਿਤ, ਸੰਕਟ ਹੋਤ ਵਿਸ਼ਾਲ ਸੁਰੂ, ਸੋ ਤਤਕਾਲ ਵਿਲੀਨ ਕਰੇ ਹੋਏ ਜਾਤ ਪ੍ਰਕਾਸ਼ ਕਹੇ ਇਸ ਰੂਪ, ਜੋ ਸਰਜ ਮਹਾਵਿਸਮਾਦਤ ਤਾਹੇ ਕਹੋ ਮੁਖ ਵਾਹਿਗੁਰੂ। ਕੈਸੇ ਸੁੰਦਰ ਅਰਥ ਕੀਤੇ ਨੇ ਭਾਈ ਸਾਹਿਬ ਕਹਿੰਦੇ ਨੇ ਕਿ ਗੋ ਸ਼ਬਦ ਜਿਹੜਾ ਨਾ, ਗੋ ਇਹ ਅੰਧਕਾਰ ਦਾ ਵਾਚਕ ਸ਼ਬਦ ਹੈ। ਗਉ ਕਹਿ ਲਓ, ਤਮ ਕਹਿ ਲਓ, ਤਮ ਕਹਿ ਲਿਆ ਤਾਂ ਵੀ ਅੰਧੇਰਾ ਹੀ ਹੈ। ਗੋ ਕਹਿ ਲਿਆ, ਗੋ ਦਾ ਅਰਥ ਹੈ ਤਮ, ਤਮ ਦਾ ਅਰਥ ਹੈ ਅੰਧੇਰਾ। ਕਿਸ ਦਾ ਅੰਧੇਰਾ? ਭਾਈ ਸਾਹਿਬ ਕਹਿੰਦੇ ਇੱਥੇ ਸੰਸਾਰ ਦੇ ਅੰਧੇਰੇ ਦੀ ਤਾਂ ਕੋਈ ਪ੍ਰਕਰਣ ਹੀ ਨਹੀਂ ਹੈ, ਅਗਿਆਨ ਦੇ ਅੰਧੇਰੇ ਦੀ ਗੱਲ ਕਰਦੇ ਆ। ਗੋਤਮ ਨਾਮ ਅਗਿਆਨ ਕੋ ਪਾਏ, ਤੇ ਜਿਹੜੇ ਜੀਵ ਅਗਿਆਨ ਨੂੰ ਪਾ ਕਰਕੇ ਉਸ ਵਿਧਾਨ ਦੇ ਵਿੱਚ ਉਸ ਦੇ ਵਿੱਚ ਬੰਨੇ ਜਾਂਦੇ ਨੇ, ਅਗਿਆਨ ਹੀ ਬੰਨਦੇ, ਅਗਿਆਨ ਰਚੋ ਸੰਸਾਰ, ਤੇ ਉਸ ਵਿਧਾਨ ਚ ਪਾਏ ਸਦੀਵ ਝੂਰੂ, ਸਦਾ ਹੀ ਫਿਰ ਝੁਰਦੇ ਰਹਿੰਦੇ ਨੇ ਜੀ ਅਗਿਆਨ ਕਰਕੇ। ਝੁਰਦਾ ਉਹ ਹੁੰਦਾ ਜਿਹਦੇ ਹੱਥੋਂ ਕੋਈ ਬਹੁਤ ਵੱਡਾ ਨੁਕਸਾਨ ਹੋ ਗਿਆ ਹੋਵੇ। ਜੀਵ ਇਸ ਕਰਕੇ ਝੁਰਦਾ ਹੈ ਵੀ ਮੈਂ ਗਿਆਨ ਨਾ ਪ੍ਰਾਪਤ ਕੀਤਾ, ਤੇ ਅਨੇਕਾਂ ਜਨਮ ਧਾਰਨ ਕਰਦਾ। ਦੇਹ ਅਨੇਕ ਤਰ੍ਹਾਂ ਜਨਮੈ ਮ੍ਰਿਤ, ਅਨੇਕਾਂ ਦੇਹਾਂ ਧਾਰਨ ਕੀਤੀਆਂ ਤੇ ਮ੍ਰਿਤੂ ਹੋ ਗਈ। ਦੇਹ ਅਨੇਕ ਤਰ੍ਹਾਂ ਜਨਮੈ ਮ੍ਰਿਤ, ਸੰਕਟ ਹੋਤ ਵਿਸ਼ਾਲ ਸ਼ੁਰੂ। ਇਸ ਮਨੁੱਖਾ ਦੇਹੀ ਤੋਂ ਬਾਹਰ ਬਹੁਤ ਵੱਡਾ ਦੁੱਖ ਜਿਹੜਾ ਸ਼ੁਰੂ ਹੋ ਗਿਆ, 84 ਲੱਖ ਜੋਨ ਦਾ ਚੱਕਰ ਸ਼ੁਰੂ ਹੋ ਗਿਆ। ਤੇ ਹੁਣ ਕਹਿੰਦੇ ਮੈਂ ਇਹ, ਤੇ ਗੋ ਦਾ ਅਰਥ ਕੀਤਾ ਹੈ, ਤੇ ਚਾਰ ਅੱਖਰ ਵਾਹਿਗੁਰੂ। ਗੋ ਦਾ ਅਰਥ ਕੀਤਾ, ਰੂਹ ਦਾ ਨਹੀਂ ਕੀਤਾ ਹੈ। ਉਹ ਕਹਿੰਦੇ ਹੁਣ ਮੈਂ ਰੂਹ ਸ਼ਬਦ ਦਾ ਅਰਥ ਕਰਦਾ ਹਾਂ। ਸੋ ਤਤਕਾਲ ਬਲੀਨ ਕਰੈ, ਜਿਹੜਾ ਤਤਕਾਲ ਇਸ ਅਗਿਆਨ ਦੇ ਅੰਧਕਾਰ ਨੂੰ ਦੂਰ ਕਰ ਦੇਵੇ, ਹੋਏ ਜਾਤ ਪ੍ਰਕਾਸ਼ ਜਿਹੜਾ ਇਹਦੇ ਵਿੱਚ ਚਾਨਣਾ ਕਰ ਦੇਵੇ, ਕਹੈ ਉਸ ਰੂਹ। ਤੇ ਭਾਈ ਸਾਹਿਬ ਨੇ ਇਸ ਨੂੰ ਗੱਗੇ ਅੱਖਰ ਤੋਂ ਅਰਥ ਸ਼ੁਰੂ ਕੀਤਾ ਹੈ। ਹਾਲਾਂਕਿ ਵਾਹਿਗੁਰੂ ਸ਼ਬਦ ਦੇ ਵਿੱਚ ਵਾਹਿ ਤੋਂ ਬਾਅਦ ਗੱਗਾ ਹੈ, ਰੂਹ ਬਾਅਦ ਵਿੱਚ ਹੈ, ਪਰ ਭਾਈ ਸਾਹਿਬ ਅਰਥ ਕਰਨ ਲੱਗਿਆਂ ਉਹ ਤਰਤੀਬ ਐਸੀ ਬਣਾਉਂਦੇ। ਸੋ ਤਤਕਾਲ ਬਲੀਨ ਕਰੈ, ਹੋਈ ਜਾਤ ਪ੍ਰਕਾਸ਼ ਕਹੈ ਇਸ ਰੂਹ। ਉਹਨੂੰ ਰੂਹ ਕਿਹਾ ਜਾਂਦਾ ਜੋ ਅੰਧਕਾਰ ਵਿੱਚ ਪ੍ਰਕਾਸ਼ ਕਰ ਦੇਵੇ। ਗੱਗੇ ਤੇ ਰਾਰੇ ਦਾ ਵਾਹਿਗੁਰੂ ਮੰਤਰ ਵਿੱਚ ਜਿਹੜੇ ਦੋ ਅੱਖਰ ਨੇ ਉਹਨਾਂ ਦਾ ਅਰਥ ਹੋਇਆ, ਬਾਕੀ ਰਹਿ ਗਿਆ ਵਾਹਿ। ਤੇ ਹੁਣ ਭਾਈ ਸਾਹਿਬ ਜੀ ਵਾਹਿ ਦਾ ਅਰਥ ਇਕੱਠਾ ਲੈਂਦੇ ਨੇ, ਗੱਗਾ ਤੇ ਰਾਰਾ ਅਲੱਗ ਅਲੱਗ ਕਰਕੇ, ਸੰਧੀ ਪ੍ਰਸ਼ੇਦ ਕਰਕੇ, ਤੇ ਫਿਰ ਵਿਉਤਪਤੀ ਕਰਦੇ ਆ। ਕਹਿੰਦੇ ਜੋ ਅਸਚਰਜ ਮਹਾਂ ਵਿਸਮਾਦਿਤ, ਜਿਹੜਾ ਅਸਚਰਜ ਹੈ, ਮਹਾਂ ਵਿਸਮਾਦ ਰੂਪ ਹੈ, ਉਸ ਨੂੰ ਕਹਿੰਦੇ ਵਾਹਿ। ਵਾਹਿ ਨਾਮ ਅਚਰਜ ਕੋ ਹੋਵੇ, ਅਚਰਜ ਤੇ ਪਰ ਉਗਤ ਨਾ ਕੋਈ, ਜਦੋਂ ਅਸਚਰਜ ਕਹਿ ਦਿੱਤਾ ਫਿਰ ਉਗਤੀ ਕੋਈ ਨਹੀਂ ਰਹੀ। ਜੋ ਅਸਚਰਜ ਮਹਾਂ ਵਿਸਮਾਦਿਤ, ਤਾਹੇ ਕਹੋ ਮੁਖ ਵਾਹਿਗੁਰੂ। ਇਹ ਵਾਹਿਗੁਰੂ ਮੰਤਰ ਦੇ 8 ਸਵਈਆਂ ਵਿੱਚ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਨੇ ਅਰਥ ਕੀਤੇ ਨੇ। ਉਹਨਾਂ ਵਿੱਚੋਂ ਇੱਕ ਸਵਈਆ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤਾ। ਤੇ ਗੁਰੂ ਨਾਨਕ ਸਾਹਿਬ ਕਹਿ ਲਈਏ, ਵਾਹਿਗੁਰੂ ਕਿਹਾ ਜਾਂਦਾ, ਵਾਹਿਗੁਰੂ ਕਹਿ ਦਈਏ, ਗੁਰੂ ਨਾਨਕ ਸਾਹਿਬ ਕਿਹਾ ਜਾਂਦਾ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਵਿਦ ਲੋਕ ਸੁਣਿਓ, ਸਭ ਦਰਸ਼ਨ ਪਾਇਓ, ਸੰਗਤ ਪਾਰੋ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ। ਵਾਹਿਗੁਰੂ ਨੇ ਹੀ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕੀਤਾ ਹੈ। ਹਰ ਭਾਈ ਗੁਰਦਾਸ ਨੇ ਤੈਂ ਨਿਰਣਾ ਕਰ ਦਿੱਤਾ, ਕਹਿੰਦੇ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਜਿਹਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਹਨ, ਉਹ ਅਕਾਲ ਪੁਰਖ ਮਾਨਸ ਉਤਾਰ ਤਰ ਦਰਸ਼ ਦਿਖਾਏ। ਉਹਨਾਂ ਨੇ ਮਨੁੱਖੀ ਜਾਮੇ ਵਿੱਚ 10 ਥਾਵਾਂ ਤੇ ਆ ਕੇ ਦਰਸ਼ਨ ਦਿੱਤੇ, ਤੇ ਕੁਛ ਜਾਮਿਆਂ ਦੇ ਦਰਸ਼ਨ ਭਾਈ ਸਾਹਿਬ ਨੇ ਕੀਤੇ, ਤੇ ਕੁਛ ਜਾਮਿਆਂ ਦੇ ਦਰਸ਼ਨ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਇਸ਼ਾਰਾ ਦੇ ਦਿੱਤਾ ਸੀ। ਤੋ ਇਸ ਕਰਕੇ ਵਾਹਿਗੁਰੂ ਮੰਤਰ ਦੀ ਬੇਨਤੀ ਸਾਧ ਸਿੰਘ ਜੀ ਇਹ ਭਾਈ ਸਾਹਿਬ ਨੇ ਬੜੇ ਪ੍ਰਮਾਣ ਦਿੱਤੇ ਹੈ ਤੇ ਜਨਮ ਸਾਖੀ ਦੇ ਵਿੱਚ ਵਾਰ ਵਾਰ ਵਾਹਿਗੁਰੂ ਸ਼ਬਦ ਜਿਹੜਾ ਹੈ ਉਹ ਸਾਸ ਜੀ ਜਿੱਥੇ ਸਾਖੀ ਗੁਰੂ ਹੁੰਦੀ ਹੈ ਬੋਲੋ ਜੀ ਵਾਹਿਗੁਰੂ ਐਸਾ ਲਿਖਿਆ ਹੋਇਆ। ਸੋ ਆਓ ਤੇ ਵਾਹਿਗੁਰੂ ਮੰਤਰ ਦੇ ਨਾਲ ਸੰਬੰਧ ਰੱਖਣ ਵਾਲੇ ਸ਼ਬਦ ਦਾ ਰਾਗੀ ਸਿੰਘ ਸਾਹਿਬਾਨਾਂ ਤੋਂ ਔਰ ਫਿਰ ਭਾਈ ਬਲਰਾਜ ਸਿੰਘ ਜੀ ਤੋਂ ਜੋ ਸਟੇਜ ਦੀ ਜ਼ਿੰਮੇਵਾਰੀ ਨਿਭਾਉਂਦੇ ਹੈ ਉਹਨਾਂ ਦੇ ਕੋਲੋਂ ਸਰਵਣ ਕੀਤਾ। ਆਓ ਸਮਾਂ ਆਪਣੀ ਰਫਤਾਰ ਤੁਰਿਆ ਜਾਂਦਾ ਹੈ। ਕੱਲ੍ਹ ਜੋ ਵਿਚਾਰ ਹੋਏ ਸੀ ਇਹ ਗੁਰ ਪ੍ਰਣਾਲੀਆਂ ਜਿਹੜੀਆਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਸੰਖੇਪ ਰੂਪ ਦੇ ਅੰਦਰ ਇਤਿਹਾਸ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਕੀਤਾ ਔਰ ਇਹ ਇਤਿਹਾਸ ਭਾਈ ਰਾਮ ਕੌਰ ਜੀ ਨੇ ਰਮਦਾਸ ਨਗਰ ਦੇ ਅੰਦਰ ਵਾਰਤਕ ਰੂਪ ਵਿੱਚ ਸੁਣਾਇਆ ਸੀ। 13 ਸਿੰਘ ਜੋ ਹਜ਼ੂਰ ਸਾਹਿਬ ਤੋਂ ਆਏ ਸਨ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੀ ਬੇਨਤੀ ਕਰਨ ਤੋਂ ਖਾਲਸੇ ਦੀ ਇਕੱਤਰਤਾ ਹੋਣ ਤੋਂ ਭਾਈ ਸਾਹਿਬ ਨੂੰ ਪ੍ਰਸੰਨ ਕੀਤਾ। ਵੱਡੀ ਉੱਚੀ ਅਵਸਥਾ ਦੇ ਮਾਲਕ ਸਨ, ਸੰਸਾਰ ਦੀ ਬਹੁਤੀ ਸੋਝੀ ਨਹੀਂ ਸੀ ਰੱਖਦੇ, ਕਦੇ ਕਦੇ ਬਿਰਤੀ ਤਾਰਦੇ, ਪਰ ਕਥਾ ਕਰਨ ਦੇ ਵਿੱਚ ਕੈਸੀ ਉਹਨਾਂ ਨੇ ਸਾਸ ਜੀ ਸਾਰੀਆਂ ਸਾਖੀਆਂ ਜਿਹੜੀਆਂ ਆਪਣੀ ਅੰਤਰਜਾਮਤਾ ਦੇ ਨਾਲ ਕੁਝ ਆਪਣੇ ਬਜ਼ੁਰਗਾਂ ਤੋਂ ਜੋ ਪੀੜ੍ਹੀ ਦਰ ਪੀੜ੍ਹੀ ਬਾਬਾ ਬੁੱਢਾ ਸਾਹਿਬ ਤੋਂ ਭਾਈ ਰਾਮ ਕੌਰ ਜੀ ਤੱਕ ਇਹ 7 ਪੀੜ੍ਹੀਆਂ ਹਨ, 7 ਪੀੜ੍ਹੀਆਂ ਦਾ ਗੁਰੂ ਸਾਹਿਬ ਦੇ 10 ਜਾਮਿਆਂ ਦੇ ਨਾਲ ਨੇੜਤਾ ਰਹਿਣ ਕਰਕੇ ਇਤਿਹਾਸ ਇਹਨਾਂ ਦੇ ਘਰ ਦੇ ਵਿੱਚ ਸੀ ਸਾਰਾ, ਉਹ ਭਾਈ ਸਾਹਿਬ ਜੀ ਸੁਣਾ ਰਹੇ ਹੈ। ਅਤੇ ਕੱਲ੍ਹ ਆਪ ਜੀ ਨੇ ਪਹਿਲੇ ਗੁਰੂ ਸਾਹਿਬਾਨਾਂ ਦਾ ਜਿੱਥੇ ਇਤਿਹਾਸ ਸੁਣਿਆ ਉੱਥੇ ਬੜੀ ਇੱਕ ਗੁੱਝਣ ਵਾਲੀ ਗੱਲ, ਜਿਹੜੀ ਐਸੀ ਬਰੀਕ ਤੰਦਾਂ ਦੀ ਗੁਲਝ ਫਸੀ ਹੋਈ ਹੈ ਅਤੇ ਜਿਹੜੀ ਬੜੇ ਬੜੇ ਵਿਦਵਾਨ ਡਾਕਟਰ ਭਾਈ ਵੀਰ ਸਿੰਘ ਵਰਗਿਆਂ ਨੇ ਇਹ ਕਹਿ ਕੇ ਹੀ ਖਹਿੜਾ ਛੁਡਾਇਆ ਕਿ ਇਹਦੇ ਲਈ ਹੋਰ ਖੋਜ ਦੀ ਲੋੜ ਹੈ, ਕਿ ਮੇਰਾ ਐਸਾ ਵਿਚਾਰ ਹੈ, ਬਸ ਇਹ ਕਹਿ ਕੇ ਭਾਈ ਸਾਹਿਬ ਨੇ, ਕਿਉਂਕਿ ਉਹਦਾ ਕਾਰਨ ਹੈ। ਅਤੇ ਅਗਰ ਅਸੀਂ ਇਕੱਲੇ ਸੂਰਜ ਪ੍ਰਕਾਸ਼ ਦੇ ਵਿੱਚ ਆਈ ਹੋਈ ਗੱਲ ਨੂੰ ਨਕਾਰਦੇ ਹਾਂ ਤਾਂ ਫਿਰ ਗੁਰਬਿਲਾਸ ਪਾਤਸ਼ਾਹੀ ਸੇਵੀ ਵਿੱਚ ਜਿਹੜੇ ਹੋਰ ਸਰੋਤ ਨੇ ਅਤੇ ਖਹਿੜਾ ਹੀ ਕਿਹੜੀ ਹੋਵੇ। ਹੁਣ ਜਿਹੜੇ ਲੋਕ ਜਿਸ ਨੂੰ ਕਹਿੰਦੇ ਨੀਮ ਹਕੀਮ ਜਾਣ ਦਾ ਖਤਰਾ, ਜਿਹੜੇ ਉਹ ਨੀਮ ਹਕੀਮ ਤੋਂ ਜੇ ਜਾਣ ਦਾ ਖਤਰਾ ਹੋ ਸਕਦਾ, ਜਿਹੜੇ ਫਿਰ ਥੋੜ੍ਹੇ ਜਿਹੇ 4 ਅੱਖਰ ਆਪ ਹੀ ਪੜ੍ਹ ਪੜ੍ਹਾ ਕੇ ਗਿਆਨੀ ਬਣ ਜਾਂਦੇ ਉਹਨਾਂ ਤੋਂ ਜ਼ਿਆਦਾ ਖਤਰਾ ਸਮਾਂ। ਬੜੇ ਢੰਗ ਤਰੀਕਿਆਂ ਦੇ ਨਾਲ ਚੋਟਾਂ ਕੀਤੀਆਂ ਜਾਂਦੀਆਂ ਨੇ, ਉਹ ਇਸੇ ਗੱਲ 'ਚ ਮਹਾਨਤਾ ਸਮਝਦੇ ਨੇ ਵੀ ਸੰਪਰਦਾਵਾਂ 'ਤੇ ਚੋਟ ਕੀਤੀ ਜਾਵੇ, ਅਤੇ ਸੰਪਰਦਾ ਵਾਲੇ ਕਹਿੰਦੇ ਨੇ ਵੀ ਇਹਨਾਂ 'ਤੇ ਚੋਟ ਕੀਤੀ ਜਾਵੇ। ਭਾਈ ਇਹੀ ਸ਼ਬਦਾਂ ਦਾ ਹੀ ਜੰਗ ਲੜਦੇ ਰਹੋਗੇ ਜਾਂ ਪੰਥ ਦਾ ਵੀ ਕੁਛ ਵਾਰੋਗੇ? ਗੁਰੂ ਨਾਨਕ ਦਾ ਘਰ ਹੈ ਜਿੱਥੇ ਗੱਲ ਦਲੀਲ ਨਾਲ ਕੀਤੀ ਜਾਵੇ। ਹੁਣ ਇਸ ਗੱਲ ਨੂੰ ਇਮਾਨਦਾਰੀ ਦੇ ਨਾਲ ਵਰਤਿਆ ਜਾਏ ਵੀ ਜੇ ਸੰਪਰਦਾ ਦੇ ਵਿਦਵਾਨ ਕਹਿੰਦੇ ਨੇ 8 ਵਿਆਹ ਹੋਏ ਤਾਂ ਉਹਨਾਂ ਦੇ ਕੋਲ ਕੁਛ ਹੈ ਜਵਾਬ ਦੇਣ ਵਾਸਤੇ ਵੀ, ਉਹਨਾਂ ਦੇ ਕੋਲ ਜਵਾਬ ਕੀ ਹੈ? ਬਸ ਮੈਂ ਇੰਨੀ ਗੱਲ ਕਰਕੇ, ਗਿਆਨੀ ਗਿਆਨ ਸਿੰਘ ਨੇ ਅਤੇ ਮਹਾਨ ਕੋਸ਼ ਵਾਲੇ ਨੇ ਤਾਂ ਭਾਵੇਂ ਮਾਤਾ ਜੀ ਦੇ ਪਿਤਾ ਦਾ ਨਾਮ ਇੱਕ ਵਪਾਰੀ ਦੀਆਂ ਲੜਕੀਆਂ ਦੱਸਿਆ, ਉਹ ਵੀ 2 ਦੱਸਿਆ, ਪਰ ਸਾਧ ਸਿੰਘ ਜੀ ਇੱਕ ਰਾਜਾ ਸੀ ਜਿਹਦਾ ਨਾਮ ਸੀ ਰਾਜਾ ਰਾਮ, ਤੇ ਮਾਤਾ ਹਰਕ੍ਰਿਸ਼ਨ ਕੌਰ ਕਿਸੇ ਰਾਜੇ ਦੀ ਧੀ ਸੀ, ਇਹ ਗੁਰੂ ਘਰ ਦਾ ਸ਼ਰਧਾਲੂ ਸੀ। ਇਹ ਮਾਤਾ ਰਾਮ ਕੌਰ ਜੀ ਦੇ ਕੁੱਖ ਤੋਂ ਰਾਮ ਰਾਜ ਜੀ ਹੋਏ ਤੇ ਉਹ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਆ ਕੇ ਬੇਨਤੀ ਕਰਦਾ ਗਰੀਬ ਨਿਵਾਜ, ਮੁੱਢ ਕਦੀਮਾਂ ਤੋਂ ਗੁਰੂ ਘਰ ਦਾ ਮੈਂ ਸ਼ਰਧਾਲੂ ਚੱਲਿਆ ਆ ਰਿਹਾ ਤੇ ਹੁਣ ਮੈਂ ਆਪਣੇ ਇਸ ਪਿਆਰ ਨੂੰ ਰਿਸ਼ਤੇ ਦੇ ਰੂਪ ਦੇ ਵਿੱਚ ਬਦਲਣ ਵਾਸਤੇ ਬੇਨਤੀ ਕਰਦਾ, ਔਰ ਐਸਾ ਹੀ ਮੇਰੀ ਲੜਕੀ ਦੇ ਅੰਦਰ ਵੀ ਇਹ ਵਿਸ਼ਵਾਸ, ਮੈਂ ਗੁਰੂ ਘਰ ਦੀ ਸੇਵਾ ਕਰਾਂ, ਤੁਹਾਡੀ ਦਾਸੀ ਬਣ ਕੇ, ਅਤੇ ਆਪ ਜੀ ਸਵੀਕਾਰ ਕਰੋ। ਤਾਂ ਮਹਾਰਾਜ ਸਾਹਿਬ ਜੀ ਦੇ ਨਾਲ ਰਾਜੇ ਰਾਮ ਦੀ ਸਪੁੱਤਰੀਆਂ 2 ਜਿਹੜੀਆਂ, ਜਿਨ੍ਹਾਂ ਦੀ ਗੱਲ ਮਹਾਨ ਕੋਸ਼ ਅਤੇ ਤਵਾਰੀਖ ਵਿੱਚ ਹੈ, ਗਿਆਨੀ ਗਿਆਨ ਸਿੰਘ ਕਹਿੰਦੇ ਹੁਣ ਰੌਲਾ ਕਿੱਥੇ ਪੈਂਦਾ? ਹੁਣ ਉਹਨਾਂ ਦੀ ਜਿਹੜੀ ਦਲੀਲ ਹੈ, ਜਦੋਂ ਉਸ ਨੂੰ ਦੇਖਾਂਗੇ ਤਾਂ 99% ਲੋਕ ਕਹਿਣਗੇ ਵੀ ਆਹ ਗੱਲ ਪੜ੍ਹਿਆ ਲਿਖਿਆ ਵਾਲੀ ਅਤੇ ਹੈ ਵੀ ਸਹੀ ਹੈ। ਜਿਹੜੇ ਤਰੀਕੇ ਨਾਲ ਉਹ ਦੱਸਦੇ ਨੇ ਉਹ ਵੀ ਸਹੀ ਹੈ, ਪਰ ਜਿਹੜੇ ਤਰੀਕੇ ਦੇ ਨਾਲ ਸੰਪਰਦਾਇ ਵਿਦਵਾਨ ਦੱਸਦੇ ਨੇ ਉਹ ਵੀ ਕੋਈ ਗਲਤ ਨਹੀਂ ਹੈ। ਗਲਤ ਕਿਹਨੂੰ ਕਹੋਗੇ ਦੋਨਾਂ 'ਚ? ਉਹਨਾਂ ਦਾ ਹਿਸਾਬ ਕੀ ਹੈ? ਉਹ ਕਹਿੰਦੇ ਦੇਖੋ ਜੀ, ਜੇ ਆਪਾਂ ਵੱਡੀ ਮਾਤਾ ਦੀ ਉਮਰ 16 ਸਾਲ ਦੀ ਲਾ ਲਈਏ ਤਾਂ 8 ਭੈਣਾਂ ਨਾਲ ਤੇ ਛੋਟੀ ਦੀ ਉਮਰ ਹੋਈ 2 ਸਾਲ ਦੀ, ਵੀ ਕਿਹੜਾ ਬੰਦਾ ਅਗਿਆਨੀ ਤੋਂ ਅਗਿਆਨੀ ਵੀ 2 ਸਾਲ ਦੀ ਕੁੜੀ ਦਾ ਵਿਆਹ ਕੌਣ ਕਰੂਗਾ? ਸਮਾਜ ਦੇ ਵਿੱਚ ਹੈ ਕੋਈ ਟਿਕਾਣਾ 2 ਸਾਲ ਦੀ ਧੀ ਦਾ ਵਿਆਹ ਕਰਨ ਨੂੰ ਕੌਣ ਮੰਨੂਗਾ? ਜਦੋਂ ਇਹ ਚੋਟ ਕਰਦੇ ਨੇ ਤਾਂ ਫਿਰ ਜਿਹੜੇ ਸੰਪਰਦਾ ਦੇ ਵਿੱਚ ਉਹ ਮਿਹਨਤ ਨਹੀਂ ਕਰਦੇ ਉਹ ਚੁੱਪ ਕਰਦੇ ਆਉਂਦੇ ਆ ਵੀ ਗੱਲ ਨਹੀਂ ਜੀ, ਸਾਡੇ ਤਾਂ ਵੱਡੇ ਕਰਦੇ ਆ ਰਹੇ ਸੀ, ਅਸੀਂ ਤਾਂ ਇਸ ਕਰਕੇ ਕਰਦੇ ਹਾਂ। ਉਹ ਵੱਡਿਆਂ ਛੋਟਿਆਂ ਦੀ ਗੱਲ ਵੀ ਵੱਡਿਆਂ ਦੇ ਨਾਲ ਰਹਿ ਗਈ, ਤੁਹਾਨੂੰ ਉੱਤਰ ਦੇਣਾ ਪਏਗਾ। ਇਹ ਉਹਨੂੰ ਲੱਭੋ ਗੱਲ ਨੂੰ ਕੀ ਹੈ। ਰਾਜਾ ਰਾਮ ਦੀਆਂ ਕਈ ਰਾਣੀਆਂ ਸਨ, ਰਾਜਿਆਂ ਦੇ ਅਨੇਕਾਂ ਰਾਣੀਆਂ ਹੋਇਆ ਕਰਦੀਆਂ ਸੀ, ਕੋਈ ਇਹਦੇ ਸ਼ੰਕਾ ਨਹੀਂ। ਰਾਜਾ ਰਾਮ ਦੀਆਂ ਅਨੇਕਾਂ ਰਾਣੀਆਂ ਸੀ, ਉਹਨਾਂ ਰਾਣੀਆਂ ਦੇ 8 ਧੀ ਵੱਖਰੀਆਂ ਵੱਖਰੀਆਂ ਰਾਣੀਆਂ ਦੇ ਜੰਮੀਆਂ ਸੀ, ਉਹ ਕੋਈ 1 ਦੀਆਂ ਹੀ 8 ਨਹੀਂ ਸੀ। ਇਸ ਕਰਕੇ ਜਿਹੜੀਆਂ ਬਾਕੀ 6 ਸਨ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਅੱਗੇ ਆਏਗੀ, ਉਹਨਾਂ ਕਿਹਾ ਵੀ ਦੇਖੋ ਇਹ ਗੁਰੂ ਨਾਨਕ ਦੀ ਗੱਦੀ ਹੈ, ਠੀਕ ਹੈ ਵੀ ਘਰ ਵਾਰੀ ਹੋਈ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਏ, ਗ੍ਰਿਸਤ ਨੂੰ ਸਵੀਕਾਰ ਕੀਤਾ, ਪਰ ਇਹ ਜਿਹੜੀ 8 ਦੀ ਬਾਤ ਹੈ ਇਹ ਸਾਨੂੰ ਸਵੀਕਾਰ ਨਹੀਂ। ਤੇ ਰਾਜਾ ਰਾਮ ਨੇ ਕਿਹਾ ਮਹਾਰਾਜ ਮੇਰੀਆਂ ਧੀਆਂ ਨੇ 8 ਨੇ ਅਰਦਾਸ ਕਰ ਦਿੱਤੀ ਹੈ, ਔਰ ਜਿਹੜੀਆਂ 6 ਹਨ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਕੋਈ ਸੰਸਾਰ ਦੇ ਵਿਸ਼ੇ ਵਿਕਾਰਾਂ ਦਾ, ਸੰਤਾਨ ਉਤਪਤੀ ਕਰਨ ਦਾ ਕੋਈ ਸ਼ੌਕ ਨਹੀਂ, ਨਾ ਵਾਸ਼ਨਾ ਹੈ, ਕੇਵਲ ਸਾਨੂੰ ਮਾਣ ਮਿਲ ਜਾਏ ਗੁਰੂ ਹਰਿਰਾਏ ਸਾਹਿਬ ਦੀਆਂ ਪਤਨੀਆਂ ਹੋਣ ਦਾ, ਤੇ ਅਸੀਂ ਦਾਸੀ ਬਣ ਕੇ ਸੇਵਾ ਕਰਾਂਗੇ, ਔਰ ਅਸੀਂ ਜਪ ਤਪ ਕਰਕੇ ਸੱਤ ਵਿੱਚ ਰਹਿ ਕੇ ਅਸੀਂ ਆਪਣਾ ਜਨਮ ਸੁਧਾਰਨਾ ਹੈ, ਬਾਣੀ ਪੜ੍ਹ ਕੇ ਨਾਮ ਜਪ ਕੇ ਸਾਨੂੰ ਇੱਥੇ ਛੱਡ ਦਿਓ, ਆਗਿਆ ਦਿਓ। ਫਿਰ ਇਸ ਗੱਲ ਨੂੰ ਸਵੀਕਾਰ ਕੀਤਾ ਗਿਆ। ਇਹ ਹੈ ਸੰਪਰਦਾ ਦਾ ਵਿਸ਼ਵਾਸ। ਤੇ ਉਂਝ ਜੋ 2 ਸ਼ਾਦੀਆਂ ਦੀ ਗੱਲ, ਉਹਨਾਂ ਤੋਂ ਸੰਤਾਨ ਉਤਪਤੀ, ਇਹ ਤੋਂ ਮਾਤਾ ਜੀ ਤੋਂ ਬਾਬਾ ਰਾਮ ਰਾਏ ਜੀ, ਜਿਹੜੇ ਫਿਰ ਤੁਕ ਬਦਲਣ ਕਰਕੇ ਮਹਾਰਾਜ ਨੇ ਤਿਆਗ ਦਿੱਤੇ, 2 ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਨੇ ਕਿਹਾ ਬਾਬਾ ਬਸੇ ਜੀ ਗ੍ਰਾਮ ਬਕਾਲੇ ਬਣ ਗੁਰ ਸੰਗਤ ਸਗਲ ਸੰਭਾਲੇ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪ ਜੀ ਨੇ ਸੁਣਿਆ, ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਕ, ਹੈ ਸਭ ਜਗ ਪਇਓ ਜੈ 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 ਸੁਰ ਲੋਕ। ਉਸ ਵੇਲੇ ਦੇ ਆਪਾਂ, ਕਿਉਂਕਿ ਸਮਾਂ ਪੂਰਾ ਹੋ ਗਿਆ ਸੀ, ਆਓ ਉੱਥੇ ਧਿਆਨ ਦੇ ਕੇ ਅਗਲੀ ਵਿਚਾਰ ਸਰਵਣ ਕਰੋ ਜੀ।
ਸ੍ਰੀ ਵਾਹਿਗੁਰੂ ਜੀ, ਤਿਸ ਜਨ ਤੇ ਉੱਤਮ ਨਰ ਜਨ।
ਜਿਹੜੇ ਚੰਗੇ ਬੰਦੇ ਸੀ ਇਸਲਾਮ ਦੇ ਵਿੱਚ, ਕੋਈ ਵੀ ਧਰਮ ਜਿਹੜਾ ਨਾ, ਧਰਮ ਮਾੜਾ ਨਹੀਂ ਹੁੰਦਾ, ਧਰਮ ਵਿੱਚ ਮਾੜੇ ਬੰਦੇ ਆ ਜਾਂਦੇ ਨੇ। ਪੰਥ ਖਾਲਸੇ ਦੀਆਂ ਸਾਰੀਆਂ ਜਥੇਬੰਦੀਆਂ ਸਾਰੀਆਂ ਹੀ ਸਤਿਕਾਰਯੋਗ ਨੇ, ਪਰ ਮਾੜੇ ਬੰਦੇ ਸਾਰੀਆਂ 'ਚ ਨੇ। ਕਿਹੜੇ ਜੱਟ ਦਾ ਇਹੋ ਜਿਹਾ ਖੇਤ ਹੈ ਜਿਹਦੇ ਕਾਲ ਗਿਆਰੀ ਨੇ ਜੰਮੇ? ਜੱਟ ਨੇ ਤਾਂ ਨਹੀਂ ਛਿੱਟਾ ਦਿੱਤਾ ਵੀ ਕਾਲ ਗਿਆਰੀ ਮੇਰੇ ਖੇਤ ਜੰਮੇ, ਉਹ ਨਹੀਂ ਚਾਹੁੰਦਾ, ਪਰ ਜੰਮ ਜਾਂਦੀ ਹੈ। ਕਾਲ ਗਿਆਰੀ ਦੀ ਨਿਆਂ ਮਾੜੇ ਲੋਕ ਸਾਰਿਆਂ ਧਰਮਾਂ ਵਿੱਚ ਹੀ ਜੰਮ ਪੈਂਦੇ ਨੇ। ਹਾਂ, ਕਿਤੇ ਐਸੀ ਬਿਮਾਰੀ ਪੈ ਜਾਂਦੀ ਹੈ, ਕਿਤੇ ਜ਼ਿਆਦਾ ਕਾਲ ਗਿਆਰੀ ਹੋ ਜਾਂਦੀ ਹੈ, ਉਹਦਾ ਫਿਰ ਕਿਤੇ ਇਲਾਜ ਵੀ ਕਰਨਾ ਪੈਂਦਾ। ਅਤੇ ਇਉਂ ਸਾਸ ਜੀ, ਜਿਹੜੇ ਇਸਲਾਮ ਦੇ ਵਿੱਚ ਚੰਗੇ ਲੋਕ ਸਨ, ਹਿੰਦੂ ਧਰਮ ਦੇ ਵਾਸਤੇ ਤਾਂ ਸੀਸ ਦਿੱਤਾ ਜੇ ਤਾਜ਼ਾ, ਉਹਨਾਂ ਨੇ ਤਾਂ ਮਾਰਨੀਆਂ ਕਿ ਸਾਡੇ ਤਿਲਕ ਅਤੇ ਜੰਜੂ ਦਾ ਰਾਖਾ ਜਿਹੜਾ, ਸਾਡੀ ਤਾਂ ਰਾਖੀ ਕਰ ਗਿਆ ਅਤੇ ਆਪਣਾ ਸੀਸ ਵਾਰ ਗਿਆ, ਉਹ ਤਾਂ ਬਹੁਤ ਵੱਡਾ ਆਸਾਨ ਮੰਨਦੇ ਸੀ। ਸਦੀਆਂ ਤੱਕ ਹਿੰਦੂ ਧਰਮ ਦੇ ਅੰਦਰ ਇੱਕ ਵਿਚਾਰਧਾਰਾ ਰਹੀ ਜਿਹੜੀ ਅੱਜ ਖਤਮ ਹੋ ਚੁੱਕੀ ਹੈ, ਕਿ ਆਪਣੇ ਇੱਕ ਬੇਟੇ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਜਾਉਣਾ, ਸਿੰਘ ਸਜਾਉਣਾ, ਕਿਉਂਕਿ ਪੰਥ ਦੇਸ਼ ਦੀ ਵੀ ਰੱਖਿਆ ਕਰਦਾ ਅਤੇ ਸਾਡੀਆਂ ਧੀਆਂ ਭੈਣਾਂ ਦੀਆਂ ਵੀ ਰੱਖਿਆ ਕਰਦਾ। ਬੱਚੇ ਭੇਟ ਕਰਦੇ ਰਹੇ, ਸਮਾਂ ਤਬਦੀਲ ਹੋ ਗਿਆ। ਜਿਸ ਦੇਸ਼ ਵਾਸਤੇ ਜਾਨਾਂ ਵਾਰੀਆਂ, 100 ਦੇ ਵਿੱਚੋਂ 93 ਫਾਸੀਆਂ ਤੇ ਚੜੇ, ਗੋਲੀਆਂ ਖਾਧੀਆਂ ਹੱਕਾਂ ਵਿੱਚ, ਕੁਰਬਾਨੀਆਂ ਕੀਤੀਆਂ, ਤੇ ਰਿਜ਼ਲਟ ਵਧੀਆ ਨਹੀਂ ਨਿਕਲਿਆ, ਨਤੀਜਾ ਨਹੀਂ ਵਧੀਆ ਨਿਕਲਿਆ। ਤੇ ਇਸ ਕਰਕੇ ਸਾਧ ਸੰਗਤ ਜੀ ਜਿਹੜੇ ਚੰਗੇ ਬੰਦੇ ਸਨ ਹਿੰਦੂ ਧਰਮ ਵਿੱਚ, ਇਸਲਾਮ ਵਿੱਚ, ਉਹ ਫਿਰ ਇੱਕ ਗੱਲ ਕਹਿਣ ਲੱਗੇ, ਇਸ ਦਿਨ ਤੇ ਉੱਤਮ ਨਰਜਾਨਾ, ਜਿਹੜੇ ਚੰਗੇ ਬੰਦੇ ਸਨ, ਉੱਤਮ ਵਿਚਾਰ ਵਾਲੇ, ਨਿਰਮਲ ਬੁੱਧ ਵਾਲੇ, ਉਹ ਇਉਂ ਕਹਿਣ ਲੱਗ ਪਏ ਸਨ,
ਹੱਥ ਪਹਾਰਾਜ ਤੇਜ ਤੁਰਖਾਨਾ।
ਕਹਿੰਦੇ ਜੋ ਮਹਾਰਾਜ ਗੁਰੂ ਤੇਗ ਬਹਾਦਰ ਦੀ ਹੱਤਿਆ ਕੀਤੀ ਹੈ ਨਾ ਔਰੰਗਜ਼ੇਬ ਨੇ, ਜਾਂ ਗੁਰੂ ਸਾਹਿਬ ਜੀ ਨੇ ਜਿਹੜਾ ਆਪਣਾ ਸੀਸ ਦੇ ਦਿੱਤਾ ਹੈ, ਕਹਿੰਦੇ ਵੀ ਹੁਣ ਇਉਂ ਲੱਗਦਾ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਨਹੀਂ ਕੱਟਿਆ, ਇਹਨੇ ਤਾਂ ਇਸਲਾਮ ਦੀਆਂ, ਇਸ ਧਰਮ ਦੀਆਂ ਜੜ੍ਹਾਂ ਕੱਟ ਦਿੱਤੀਆਂ। ਇਹ ਤੇਗ ਗੁਰੂ ਤੇਗ ਬਹਾਦਰ ਦੇ ਸਿਰ ਤੇ ਨਹੀਂ ਚੱਲੀ, ਇਹ ਤਾਂ ਤੁਰਕ ਰਾਜ ਦੀਆਂ ਜੜ੍ਹਾਂ ਤੇ ਚੱਲ ਗਈ, ਤੇ ਹੁਣ ਇਹ ਬੂਟਾ ਕੰਬਲਾਏਗਾ ਤੇ ਸੁੱਕ ਜਾਏਗਾ, ਹੁਣ ਇਹ ਜੜ, ਹੁਣ ਇਹ ਹਰਾ ਨਹੀਂ ਰਹਿ ਸਕਦਾ, ਇਹ ਰਾਜ ਗਿਆ। ਇਸ ਵੇਲੇ ਚੰਗੇ ਬੰਦੇ ਇਉਂ ਕਹਿਣ ਲੱਗ ਪਏ,
ਦਿੱਲੀ ਪੁਰ ਕੋ ਤਿਆਗ ਨੁਰੰਗਾ।
ਤੇ ਔਰੰਗਜ਼ੇਬ ਨੂੰ ਬਿਨਾਂ ਕਿਸੇ ਰਾਜੇ ਦੀ ਚੜ੍ਹਾਈ ਕਰਨ ਆਉਣ ਤੋਂ ਬਿਨਾਂ ਹੀ, ਦੇਖੋ ਬੜੀ ਹੈਰਾਨੀ ਦੀ ਗੱਲ ਹੈ ਵੀ ਇਹਨੂੰ ਦਿੱਲੀ ਛੱਡਣੀ ਪੈ ਗਈ ਔਰੰਗਜ਼ੇਬ ਨੂੰ, ਦਿੱਲੀ ਛੱਡ ਕੇ ਇਹਨੂੰ ਦੂਰ ਜਾਣਾ ਪਿਆ ਦੱਖਣ ਦੇਸ਼ ਵਿੱਚ, ਕਿਉਂ? ਤੇ ਭਾਈ ਸਾਹਿਬ, ਭਾਈ ਮਤੀ ਦਾਸ ਨੂੰ ਜਦੋਂ ਆਰੇ ਨਾਲ ਚੀਰਨ ਲੱਗੇ ਸਨ, ਆਰਾ ਕੋਲ ਲਿਆ ਕੇ ਰੱਖਿਆ ਤੇ ਉਹ ਸਵਾਲ ਜਵਾਬ ਹੋਏ। ਫਿਰ ਔਰੰਗਜ਼ੇਬ ਕਹਿੰਦਾ, ਉਹ ਸਿੱਖਾ ਕਹਿੰਦੇ ਤੂੰ ਹੀ ਆ ਜਿਹੜਾ ਕਹਿੰਦਾ ਸੀ ਮੈਂ ਦਿੱਲੀ ਲਾਹੌਰ ਨੂੰ ਟਕਰਾ ਕੇ ਹੱਥ ਦੀ ਤਾਲੀ ਵਜਾ ਕੇ ਗਰਕ ਕਰਦਿਆਂ ਔਰੰਗਜ਼ੇਬ ਦੇ ਪਰਿਵਾਰ ਨੂੰ, ਤੂੰ ਵੀ ਆਇਆ? ਕਹਿੰਦਾ ਹਾਂ, ਮੈਂ ਤੇਰੇ ਸਾਹਮਣੇ ਖੜਾ, ਮੈਨੂੰ ਗਰਕ ਕਰਕੇ ਦਿਖਾ। ਕਹਿੰਦੇ ਔਰੰਗਜ਼ੇਬ, ਮੈਂ ਆਪਣੇ ਗੁਰੂ ਨੂੰ ਬਚਨ ਦੇ ਚੁੱਕਾ, ਮੈਂ ਆਪਣੇ ਗੁਰੂ ਦੀ ਪ੍ਰਸੰਨਤਾ ਵਾਸਤੇ ਇਹ ਵਾਅਦਾ ਕਰ ਚੁੱਕਾ, ਮੇਰੇ ਗੁਰੂ ਨੇ ਕਿਹਾ ਵੀ ਭਾਵੇਂ ਤੇਰੇ ਸੀਸ ਤੇ ਆਰਾ ਚੱਲ ਜਾ, ਭਾਣੇ ਭਾਣਾ ਮੰਨੀ, ਬ੍ਰਹਮ ਗਿਆਨ ਵਿੱਚ ਕੱਚਾ ਨਿਕਲ ਗਿਆ ਜਿਹੜਾ ਤੂੰ ਭਾਣਾ ਮੰਨਣ ਦੀ ਗੱਲ ਨਹੀਂ ਕੀਤੀ, ਮੈਂ ਆਪਣੀ ਭੁੱਲ ਬਖਸ਼ਾ ਲਈ, ਮੈਂ ਦੁਬਾਰੇ ਭੁੱਲ ਕਰਕੇ ਗੁਰੂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਦੋ ਚਾਰ ਗੱਲਾਂ ਹੋਰ ਹੋਈਆਂ ਸਨ, ਕਹਿਣ ਲੱਗੇ ਤੇਰੀ ਕੋਈ ਆਖਰੀ ਇੱਛਾ? ਕਹਿੰਦੇ ਹਾਂ ਹੈਗੀ ਇੱਕ ਇੱਛਾ। ਉਹਨਾਂ ਨੇ ਸੋਚਿਆ ਵੀ ਸ਼ਾਇਦ ਕਿਤੇ ਡੋਲ ਗਿਆ, ਇਹ ਕੀ ਇੱਛਾ? ਕਹਿੰਦੇ ਉਹ ਜਿਹੜਾ ਸਾਹਮਣੇ ਲੋਹ ਪਿੰਜਰੇ ਦੇ ਅੰਦਰ ਖੁਦਾ ਦਾ ਨੂਰ ਬੈਠਾ ਨਾ, ਕਹਿੰਦਾ ਮੈਂ ਇਹਦੇ ਵੱਲ ਕਦੀ ਪਿੱਠ ਨਹੀਂ ਕੀਤੀ ਜਿਉਂਦਿਆਂ ਜਿਉਂਦਿਆਂ, ਮੇਰਾ ਸਰੀਰ ਤੁਹਾਡੇ ਵੱਸ ਵਿੱਚ ਪੈ ਰਿਹਾ, ਜੇ ਪੂਰੀ ਕਰ ਸਕਦੇ ਹੋ ਤਾਂ ਮੇਰੀ ਆਖਰੀ ਇੱਛਾ ਇਹੀ ਹੈ, ਤੇ ਸੀਸ ਮੇਰੇ ਤੇ ਜਿਸ ਵਕਤ ਚੱਲੇ ਆਰਾ, ਮੇਰਾ ਮੁੱਖ ਗੁਰਪਿੰਦਰੇ ਵੱਲ ਹੋਵੇ, ਬਸ ਮੇਰੇ ਅੱਖਾਂ ਜਿਹੜੀਆਂ ਨੇ ਮੇਰੇ ਗੁਰੂ ਦੇ ਸਰੂਪ ਵਿੱਚ ਲੱਗੀਆਂ ਹੋਣਗੀਆਂ ਤੇ ਤੁਸੀਂ ਆਪਣਾ ਕੰਮ ਕਰ ਲਿਓ। ਇੱਕ ਨੁਕਰੇ ਖੜਾ ਜਲਾਦ ਪੁੱਛੇ ਮਤੀ ਦਾਸ ਨਾ ਦੂਸਰੀ ਗੱਲ ਹੋਵੇ, ਕਿਸੇ ਚੀਜ਼ ਨੂੰ ਚਾਹਵਦਾ ਚਿੱਤ ਤੇਰਾ, ਹਾਜ਼ਰ ਐਸ ਘੜੀ ਤੁਝ ਪਲ ਹੋਵੇ। ਮਤੀ ਦਾਸ ਨੇ ਆਖਿਆ, ਸੁਣੀ ਭਾਈ, ਉਹ ਮੁਸ਼ਕਿਲ ਮੇਰੇ ਵਾਲੀ ਜੇਕਰ ਹੱਲ ਹੋਵੇ, ਸੀਸ ਮੇਰੇ ਤੇ ਜਿਸ ਵਕਤ ਚੱਲੇ ਆਰਾ, ਮੇਰਾ ਮੁੱਖ ਗੋਏ ਪਿੰਜਰੇ ਵੱਲ ਹੋਵੇ, ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਰਹੀ ਗੱਲ ਤੈਨੂੰ ਸ਼ਕਤੀ ਦਿਖਾਉਣ ਦੀ, ਔਰੰਗਜ਼ੇਬ ਤੇਰੇ ਨਾਲ ਇੱਕ ਸਿੱਖ ਦਾ ਵਾਅਦਾ ਰਿਹਾ, ਦਿਖਾਊਂਗਾ ਸ਼ਕਤੀ ਤੈਨੂੰ, ਪਰ ਸਰੀਰ ਤਿਆਗਣ ਤੋਂ ਬਾਅਦ। ਸਰੀਰ ਤੋਂ ਇੱਕ ਵਾਰੀ ਮੈਨੂੰ ਸ਼ਹੀਦ ਕਰ, ਕਿਉਂਕਿ ਮੈਂ ਇਸ ਜਨਮ ਦਾ ਵਾਅਦਾ ਮੇਰਾ ਗੁਰੂ ਨਾਲ, ਮੈਂ ਸ਼ਕਤੀ ਨਹੀਂ ਦਿਖਾਵਾਂਗਾ, ਉਸ ਤੋਂ ਬਾਅਦ ਤਾਂ ਮੈਂ ਸੁਤੰਤਰ ਹਾਂ। ਲੈ ਗੱਲ ਸੁਣ ਲੈ, ਉਦੋਂ ਬਾਅਦ ਤੈਂ ਇੱਕ ਵੱਡਾ ਪਾਪ ਕਰਨਾ। ਕੀ? ਤੈਂ ਵੱਡਾ ਪਾਪ ਕਰਨਾ, ਜੇ ਉਸ ਪਾਪ ਤੋਂ ਬਚ ਗਿਆ ਤਾਂ ਮੈਨੂੰ ਖੇਚਲ ਕਰਨ ਦੀ ਨਹੀਂ ਹੋਊਗੀ ਲੋੜ। ਇਹ ਜੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਪਾਪ ਕਰ ਲਿਆ ਨਾ, ਤਾਂ ਫਿਰ ਮਤੀ ਦਾਸ ਦਿਖਾਏਗਾ ਤੈਨੂੰ, ਸ਼ਕਤੀ ਦਿਖਾਏਗਾ, ਔਰ ਸ਼ਕਤੀ ਅਜਿਹੀ ਦਿਖਾਵਾਂਗਾ ਤੂੰ ਦਿੱਲੀ ਦੇ ਅੰਦਰ ਰਹਿ ਨਹੀਂ ਸਕੇਗਾ ਜਿੱਥੇ ਤੇਰਾ ਤਖ਼ਤ ਹੈ, ਤੈਨੂੰ ਛੱਡ ਕੇ ਭੱਜਣਾ ਪਏਗਾ ਇੱਥੋਂ। ਇਹ ਇੱਕ ਸਿੱਖ ਦਾ ਵਾਅਦਾ ਹੈ। ਉਹ ਗੱਲ ਕਰਦੇ ਨੇ ਭਾਈ ਸਾਹਿਬ, ਕਿਉਂਕਿ ਇਕੱਲੀ ਤੁਕਾਂ ਦੇ ਮਗਰ ਅਰਥ ਕਰ ਕਰਕੇ ਨੱਠੀ ਜਾਣਾ ਅੱਗਾ ਚੌੜ ਪਿੱਛਾ, ਮੈਨੂੰ ਇਹ ਗੱਲ ਪਸੰਦ ਨਹੀਂ। ਉਹਨੂੰ ਥੋਲਣਾ ਚਾਹੀਦਾ, ਇਹ ਜ਼ਿੰਮੇਵਾਰੀ ਹੈ ਸਾਡੀ ਇੱਥੇ ਸਟੇਜ 'ਤੇ ਬਹਿਣ ਵਾਲੇ। ਮਤੀ ਦਾਸ ਸ਼ਹੀਦ ਹੋ ਗਿਆ, ਗੁਰੂ ਸਾਹਿਬ ਨੇ ਅਸੀਸਾਂ ਦਿੱਤੀਆਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋ ਗਈ। ਕਹਿੰਦੇ ਉਸੇ ਰਾਤ ਜਿਸ ਰਾਤ ਨੂੰ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਧੜ ਵੱਖਰਾ ਕੀਤਾ, ਜਿੱਥੇ ਦਾ ਇਹ ਵਾਤਾਵਰਨ ਹੈ, ਤੇ ਉਸੇ ਰਾਤ ਮਤੀ ਦਾਸ ਜੀ ਔਰੰਗਜ਼ੇਬ ਨੂੰ ਸੁੱਤੇ ਪਏ ਦਾ ਮੰਜਾ ਮੁੱਧਾ ਮਾਰ ਦਿੱਤਾ ਤੇ ਨੱਠਿਆ। ਜਿਵੇਂ ਜਹਾਂਗੀਰ ਦੇ ਨਾਲ ਤਾਂ ਚਲੋ ਥੋੜਾ ਬਹੁਤ ਹੀ ਹੋਇਆ ਸੀ ਕੰਮ, ਜਿਹੜਾ ਭਾਈ ਸਾਹਿਬ ਹੋਰਾਂ ਨੇ ਕੀਤਾ ਸ਼ੇਰ ਬਣ ਕੇ ਘਬਰਾ ਕੇ ਸਾਹਮਣੇ, ਹੈ ਤੂੰ ਕੌਣ ਹੈ? ਕਹਿੰਦਾ ਮੈਂ ਉਹ ਹੀ ਆ ਜਿਹਨੇ ਕਰਾਂ ਮਾਤਾ ਵੇਖਣੀ ਚਾਹੁੰਦਾ ਸੀ। ਦੋ ਰਾਤਾਂ ਦੋ ਦਿਨ ਸੌਣ ਨਹੀਂ ਦਿੱਤਾ, ਇਹਨੇ ਆਪਣਾ ਪੀਰ ਬੁਲਾਇਆ, ਉਹਨੂੰ ਡਰਦਾ ਦੱਸੇ ਨਾ ਪੀਰ ਨੂੰ। ਉਹ ਪੀਰ ਨੇ ਅੰਤਰਜਾਮਤਾ ਦੁਆਰਾ ਕਹਿਣ ਲੱਗਾ, ਮੇਰੇ ਧਿਆਨ ਦੇ ਵਿੱਚ ਕੋਈ ਅਜਿਹੀ ਸ਼ਕਲ ਆ ਰਹੀ ਹੈ, ਅਜਿਹੀ ਰੂਹ ਆ ਰਹੀ ਹੈ ਜਿਹਦਾ ਸਿਰ ਧੜਤਾ ਜਿਉਂਦੇ ਦਾ ਵੱਖਰਾ ਕੀਤਾ ਹੈ, ਜਿਹਦੇ ਸਿਰ ਤੇ ਆਰਾ ਚਲਾਇਆ ਹੈ। ਸਿਰ ਧੜ ਵੱਖਰਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਦਾ, ਆਰਾ ਚਲਾਇਆ ਭਾਈ ਮਤੀ ਦਾਸ ਦੇ। ਕਹਿੰਦਾ ਗੁਰੂ ਤਾਂ ਦਰਵੇਸ਼ ਹੈ, ਗੁਰੂ ਨੇ ਤਾਂ ਕੁਝ ਨਹੀਂ ਕਿਹਾ, ਤੈਨੂੰ ਸ਼ਰਾਫ ਨਹੀਂ ਦਿੱਤਾ, ਪਰ ਗੁਰੂ ਦਾ ਸਿੱਖ ਕਹਿੰਦਾ ਉਹ ਨਹੀਂ ਹੁਣ ਤੇਰਾ ਖਿਹੜਾ ਛੱਡੂ। ਔਰੰਗਜ਼ੇਬ ਕਹਿੰਦਾ ਸਿੱਖਾ ਚਾਹੁੰਦਾ ਕੀ ਆ ਤੂੰ? ਕਹਿੰਦਾ ਬਸ ਤੇਰੇ ਨਾਲ ਬਾਅਦ ਅਸੀਂ ਦਿੱਲੀ ਤੋਂ ਕੱਢਣਾ ਤੈਨੂੰ, ਤੂੰ ਮੈਨੂੰ ਜਿਸਮ ਤੋਂ ਬਾਹਰ ਕੱਢਿਆ, ਮੈਂ ਤੈਨੂੰ ਦਿੱਲੀ ਤੋਂ ਬਾਹਰ ਕੱਢੂੰਗਾ। ਔਰ ਦਿੱਲੀ ਤੋਂ ਬਾਹਰ ਕੱਢ ਕੇ ਹਟਿਆ, ਫਿਰ ਸੱਚਖੰਡ ਗਿਆ ਸੀ ਭਾਈ ਸਾਹਿਬ, ਉਹਦੀ ਗੱਲ ਕਰਦੇ ਹਨ ਜੀ।
ਬਾਹਰ ਨਿਕਸ ਰਹੇ ਡਰ ਸੰਗਾ,
ਫਿਰ ਵੀ ਨਾ ਡਰਦਾ ਰਿਹਾ ਬਹੁਤ, ਕਿਤੇ ਮਤੀ ਦਾਸ ਫਿਰ ਨਾ ਆ ਜਾਵੇ ਮੇਰੇ ਮਗਰ, ਡਰਦਾ ਰਿਹਾ ਸੀ।
ਪਰਵੇਸਿਓ ਪੁਰ ਨਾ ਆਏ ਕੈ ਸੋਇਓ,
ਪਰਵੇਸਿਓ ਪੁਰ ਨਾ ਆਏ ਕੇ ਸੁਖਰੇ, ਪ੍ਰਵੇਸ਼ ਨਹੀਂ ਕੀਤਾ ਆ ਕੇ ਸੁੱਤਾ ਨੇ, ਸੁਖਾਂ ਦੀ ਨੀਂਦ ਜਿਹੜੀ ਹੈ। ਦੂਸਰਾ ਇਹ ਵੀ ਤਾਰੀਖ ਚ ਲਿਖਿਆ ਕਿ ਇਹਨੂੰ ਦਮਕਸੀ ਦੀ ਬਿਮਾਰੀ ਵੀ ਲੱਗੀ, ਦਮੇ ਦਾ ਰੋਗ ਵੀ ਲੱਗਿਆ ਸੀ, ਉਸੇ ਦਿਨ ਲੱਗਿਆ ਇਹਨੂੰ ਜਿਸ ਦਿਨ ਐਡਾ ਵੱਡਾ ਪਾਪ ਕੀਤਾ ਹੈ।
ਵੱਡ ਪਾਪੀ ਨਿਜ ਸਭ ਕਿਛ ਖੋਇਓ,
ਵੱਡਾ ਪਾਪੀ ਸੀ, ਸਾਰਾ ਕੁਛ ਖੋ ਲਿਆ ਇਸਨੇ।
ਸਤਿਗੁਰ ਕੋ ਕਰਕੇ ਅਪਰਾਧੋ,
ਸਤਿਗੁਰੂ ਮਹਾਰਾਜ ਜੀ ਦਾ ਸਰੀਰ ਦੀ ਬੇਅਦਬੀ ਕਰਕੇ, ਵੱਡਾ ਅਪਰਾਧ ਪਾਪ ਕਰਕੇ
ਹੋਇਓ ਸ੍ਰੀ ਹੱਥ ਦੁਸ਼ਟ ਅਸਾਧੋ।
ਇਹ ਦੁਸ਼ਟ ਚੰਗੇ ਬੰਦਿਆਂ ਨੂੰ ਦੁੱਖ ਦੇਣ ਵਾਲਾ ਸੀ ਜਿਹੜਾ ਔਰੰਗਜ਼ੇਬ ਸੀ, ਤੇ ਇਸ ਕਰਕੇ ਕਿਹਾ ਹੈ ਇੱਕ ਫਾਰਸੀ ਦੇ ਵਿਦਵਾਨ ਨੇ ਕਿਹਾ ਹੈ, ਕਹਿੰਦੇ ਜਿਹੜੇ ਜੀਵ ਦੇ ਗੁਨਾਹ ਕੀਤੇ ਹੋਏ ਨੇ, ਕਹਿੰਦੇ ਖਤਾਏ ਸਜਾਏ ਬਣ ਕੇ ਆ ਜਾਤੀ ਹੈ ਸਾਹਮਣੇ, ਜਿਹੜੇ ਖਤਾ ਕੀਤੇ ਨੇ ਅਸੀਂ ਖਤੇ ਬਹੁਤ ਘੁਮਾਉਂਦੇ, ਖਤਾਏ ਸਜਾਏ ਬਣ ਕੇ ਆ ਜਾਤੀ ਹੈ ਸਾਹਮਣੇ, ਵਰਨਾ ਕੌਣ ਕਿਸੇ ਕੋ ਸਜ਼ਾ ਦਿੱਤਾ ਹੈ। ਕਬੀਰ ਜੇ ਤੇ ਪਾਪ ਕੀ ਰਾਖੇ ਤਲੇ ਦੁਰਾਏ, ਪ੍ਰਗਟ ਪਏ ਨਿਧਾਨ ਸਭ ਜੈ ਪੂਛੇ ਧਰਮ ਰਾਏ। ਨਾਨਕ ਆਖੇਰੇ ਬਿਨਾਂ ਸੁਣਿਆ ਸਿੱਖ ਦੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਈ। ਤੇ ਇਸ ਕਰਕੇ ਸਾਧ ਸਿੰਘ ਜੀ ਫਿਰ ਸੁੱਖ ਨਹੀਂ ਪਾ ਸਕਿਆ ਹੈ, ਐਸੀ ਦੀ ਹਾਲਤ ਰਹੀ।
ਜਿਮ ਰਾਵਣ ਦੀਰਗ ਮਦਮਾਨੀ,
ਭਾਈ ਸਾਹਿਬ ਜੀ ਪ੍ਰਮਾਣ ਦਿੰਦੇ ਤਰੀਤੇ ਦਾ, ਕਹਿੰਦੇ ਜਿਵੇਂ ਰਾਵਣ ਬੜਾ ਹੰਕਾਰੀ ਹੋ ਗਿਆ ਸੀ, ਬੜੀਆਂ ਮਨਮਾਨੀਆਂ ਕਰਦਾ ਰਿਹਾ ਸੀ, ਇਹ
ਸਲਵਰ ਤੇ ਸੀਤਾ ਹਰਿਆਨੀ,
ਮਦ ਵਿੱਚ ਮੱਤੇ ਹੋਏ ਨੇ, ਰਾਮ ਚੰਦਰ ਦੇ ਘਰੋਂ ਸੀਤਾ ਨੂੰ ਹਰ ਲਿਆਂਦਾ ਸੀ, ਔਰ ਉਹ ਵੀ ਬ੍ਰਾਹਮਣ ਦਾ ਭੇਸ ਧਾਰਨ ਕਰਕੇ, ਤੇ ਜੰਗਲ ਦੇ ਵਿੱਚ ਇੱਕ ਤਾਂ 14 ਸਾਲ ਦਾ ਬਨਵਾਸ ਕਕਈ ਦੇ ਕਾਰਨ ਮਿਲਿਆ, ਦੂਸਰਾ ਦੁੱਖ ਮਾਝ ਦੁੱਖ ਪੈ ਗਿਆ, ਸੀਤਾ ਨੂੰ ਹਰ ਲਿਆਇਆ ਸੀ।
ਕਰ ਰਘਵਰ ਕੋ ਦੋਸ਼ ਮਲੀਨਾ,
ਇਹ ਜਿਹੜਾ ਰਘੂ ਕੁਲ ਦਾ ਅਪਮਾਨ ਕੀਤਾ ਤੇ ਸੀਤਾ ਨੂੰ ਹਰਨ ਕਰਕੇ ਲਿਆਇਆ, ਕਹਿੰਦੇ ਇਹ ਜਿਹੜਾ ਅਪਰਾਧ ਰਾਮ ਚੰਦਰ ਦਾ ਕੀਤਾ, ਫਿਰ ਇਸ ਅਪਰਾਧ ਦੇ ਬਦਲੇ
ਸਕਲ ਸਮਾਜ ਨਾਸ਼ ਕਰ ਲੀਨਾ,
ਲੰਕਾ ਗੜ ਸੋਨੇ ਕਾ ਪਾਇਆ, ਮੂਰਖ ਰਾਵਣ ਕਿਆ ਲੈ ਗਿਆ, ਚਲੋ ਜਾਰੀ ਦੋਏ ਹਥਿਆਰ, ਤੇ ਸਾਰਾ ਕੁਛ ਸੁਭਾ ਗਿਆ, 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ, ਦੀਵਾ ਬੱਤੀ ਲਾਉਣ ਵਾਲਾ ਵੀ ਕੋਈ ਨਹੀਂ ਸੀ ਰਿਹਾ, ਐਡੇ ਹੰਕਾਰੀ ਦੇ
ਪਤ ਸ਼ਾਹਤ ਬਹੁ ਪੁਸਤਨ ਕੇਰੇ।
ਇਹ ਪ੍ਰਮਾਣ ਦਿੱਤਾ ਹੈ, ਕਹਿੰਦੇ ਇਸੇ ਤਰ੍ਹਾਂ ਬਾਬਰ ਤੋਂ ਚੱਲ ਕੇ ਔਰੰਗਜ਼ੇਬ ਤੱਕ ਜਿਹੜੀ ਪੁਸਤਾਂ ਦੀ ਐਡੀ ਵੱਡੀ ਪਾਤਸ਼ਾਹੀ ਚਲੀ ਆ ਰਹੀ ਸੀ,
ਸਭ ਜਗ ਦੋਹੀ ਫਿਰੈ ਕਨੇਰੇ,
ਬੜੀ ਦੂਰ ਤੱਕ ਇਹਦੇ ਹੁਕਮ ਚੱਲ ਰਿਹਾ ਸੀ, ਦੋਹੀ ਫਿਰ ਰਹੀ ਸੀ, ਹੁਕਮ ਚੱਲ ਰਿਹਾ ਸੀ।
ਸੁਰਪਤ ਸਮ ਐਸਵਰਜ ਪ੍ਰਕਾਸ਼,
ਕਹਿੰਦੀ ਮਾਤ ਲੋਕ ਦੇ ਵਿੱਚ ਐਸਾ ਰਾਜ ਨਹੀਂ ਸੀ ਕਿਸੇ ਦੇ ਕੋਲ, ਕੇਵਲ ਇੱਕ ਇੰਦਰ ਦੇ ਕੋਲ ਸਵਰਗ ਦਾ ਰਾਜ ਕਿਹਾ ਜਾ ਸਕਦਾ, ਉਹਦੇ ਵਰਗਾ ਰਾਜ ਸੀ ਔਰੰਗਜ਼ੇਬ ਦੇ ਕੋਲ।
ਗੁਰੂ ਦਰੋਹ ਤੇ ਕੀਨ ਸੁਨਾਸ਼ਾ,
ਕਹਿੰਦੇ ਇਸ ਰਾਜ ਦਾ ਨਾਸ ਹੋਇਆ ਸੀ, ਗੁਰੂ ਦਾ ਏਡਾ ਬੜਾ ਅਪਰਾਧ ਜਿਹੜਾ ਕੀਤਾ ਇਸ ਨੇ, ਇਹਦੀਆਂ ਜੜਾਂ ਪੁੱਟੀਆਂ ਗਈਆਂ।
ਸ੍ਰੀ ਗੁਰੂ ਤੇਗ ਬਹਾਦਰ ਪਾਛੇ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਿੱਛੋਂ ਜੋਤੀ ਜੋਤ ਸਮਾਉਣ ਤੇ ਸ਼ਹੀਦ ਹੋਣ ਤੋਂ ਬਾਅਦ,
ਸ੍ਰੀ ਗੋਬਿੰਦ ਸਿੰਘ ਭੇ ਗੁਰ ਆਛੇ,
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਹੁਤ ਸੋਭਨੀਕ ਅੱਛੇ, ਉਹ ਉਹਨਾਂ ਨੇ ਸਾਬਤ ਕਰ ਦਿੱਤਾ ਵੀ ਇੱਕ ਗੁਰੂ 5 ਵਰ੍ਹਿਆਂ ਦੀ ਉਮਰ ਤੇ ਗੁਰਤਾ ਗੱਦੀ ਤੇ ਬੈਠਾ ਤੇ 2 ਸਾਲ ਗੁਰਤਾ ਗੱਦੀ ਕਰਕੇ ਵਿਖਾਈ ਤੇ ਗੂੰਗਿਆਂ ਨੂੰ ਜ਼ਬਾਨਾਂ ਦੇ ਦਿੱਤੀਆਂ। ਸਾਬਤ ਕਰ ਦਿੱਤਾ ਵੀ ਉਮਰ ਦੇ ਨਾਲ ਗੁਰੂ ਦਾ ਸੰਬੰਧ ਨਹੀਂ ਹੈ, ਉਮਰ ਵੱਡੀ ਵੀ ਹੋ ਸਕਦੀ ਛੋਟੀ ਵੀ, 106 ਵਰ੍ਹਿਆਂ ਦਾ ਗੁਰੂ ਵੀ ਤੇ 5 ਵਰ੍ਹਿਆਂ ਦਾ ਗੁਰੂ। ਤੇ ਫਿਰ ਇਹ ਵੀ ਸਾਬਤ ਕਰ ਦਿੱਤਾ ਵੀ 9 ਵਰ੍ਹਿਆਂ ਦੀ ਉਮਰ ਦੇ ਵਿੱਚ ਐਡੀ ਵੱਡੀ ਜ਼ਿੰਮੇਵਾਰੀ ਵੀ ਕੋਈ ਸਾਂਭ ਸਕਦਾ ਹੈ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਛੇ ਗੁਰੂ ਸਾਬਤ ਹੋਏ।
ਸ੍ਰੀ ਗੁਜਰੀ ਤੇ ਜਨਮ ਲਿਓ ਹੈ,
ਮਾਤਾ ਗੁਜਰ ਕੌਰ ਦੀ ਕੁੱਖ ਤੋਂ 1723 ਬਿਕਰਮੀ ਸੰਵਤ ਪੋਹ ਸੁਦੀ ਸਪਤਵੀਂ 23 ਪੋਹ ਨੂੰ ਆਪ ਜੀ ਨੇ ਅਵਤਾਰ ਧਾਰਿਆ।
ਪੁਰ ਪਟਨੇ ਮੈਂ ਖੇਲ ਕਿਓ ਹੈ,
ਪਟਨੇ ਸ਼ਹਿਰ ਦੀਆਂ ਗਲੀਆਂ ਅੱਜ ਵੀ ਦੱਸ ਰਹੀਆਂ ਨੇ ਵੀ ਕੀ ਕੀਤਾ। ਪਟਨੇ ਦੀਆਂ ਗਲੀਆਂ ਨੂੰ ਪੁੱਛੋ ਜਾ ਕੇ, ਅੱਜ ਵੀ ਗਲੀਆਂ ਬੋਲਦੀਆਂ ਨੇ ਜਿੱਥੇ ਬਾਲਾ ਪ੍ਰੀਤਮ ਜੀ ਉੱਥੇ ਚੋਜ ਕਰਦੇ ਰਹੇ।
ਬਰਦਿਓ ਸਰੀਰ ਬਹੁਰ ਚੱਲ ਆਏ,
ਤੇ ਫਿਰ ਸਰੀਰ ਵਧਿਆ ਜੋ ਮਹਾਰਾਜ ਨੇ ਆਪ ਹੀ ਲਿਖਿਆ, ਮਦਰ ਦੇਸ਼ ਹਮਕੋ ਲੈ ਆਏ, ਇਹ ਤਾਂ ਆਪਣੀ ਰਚਨਾ ਦੇ ਵਿੱਚ ਕਿਹਾ। ਜਦੋਂ ਆਸਾਮ ਤੋਂ ਮੁੜੇ ਸਨ ਗੁਰੂ ਤੇਗ ਬਹਾਦਰ ਸਾਹਿਬ, ਤੇ ਜਿਸ ਵੇਲੇ ਰਹੀਮ ਬਖਸ਼ ਕਰੀਮ ਬਖਸ਼ ਦੇ ਬਾਗ ਦੇ ਵਿੱਚ ਮਿਲਾਪ ਹੋਇਆ ਸੀ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਤੇ ਸਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ, ਛੋਟੀ ਜਿਹੀ ਉਮਰ ਸੀ, ਦੋਨਾਂ ਹੀ ਪਿਓ ਪੁੱਤਰਾਂ ਦੇ ਮਿਲਾਪ ਦੇ ਵੇਲੇ ਵਾਤਾਵਰਨ ਦੇ ਵਿੱਚ ਇੰਨਾ ਪ੍ਰਭਾਵ ਪਿਆ ਕਿ ਰਾਜੇ ਕਰੀਮ ਬਖਸ਼ ਰਹੀਮ ਬਖਸ਼ ਦਾ ਸੁੱਕਾ ਪਿਆ ਬਾਗ ਕਈ ਵਰ੍ਹਿਆਂ ਦਾ, ਤੇ ਉਹਦੇ ਚ ਹਰਿਆਵਲਾਂ ਆ ਗਈਆਂ ਸੀ, ਬਾਗ ਹਰਾ ਹੋ ਗਿਆ ਸੀ। ਅੱਜ ਵੀ ਨਿਸ਼ਾਨੀ ਹੈ, ਲੋਕੀ ਉੱਥੇ ਬੂਟੇ ਲਾ ਕੇ ਆਉਂਦੇ ਨੇ ਜਿਹਨਾਂ ਦੇ ਘਰ ਸੰਤਾਨ ਨਹੀਂ ਹੁੰਦੀ। ਤੋ ਇਸ ਕਰਕੇ ਸਾਹਿਬ ਜੀ ਫਿਰ ਜਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਦਰ ਦੇਸ਼ ਹਮਕੋ ਲੈ ਆਏ, ਜੋ ਮਹਾਰਾਜ ਦੀ ਬਾਣੀ ਦੇ ਵਿੱਚ ਭਾਂਤ ਪਾਂਤ ਆਈਆਂ ਦੁਲਾਰੇ, ਕਿੰਨੀ ਅੰਕ ਪਾਂਤਾਂ ਰੱਛਾ ਦੀਨੀ ਭਾਂਤ ਪਾਂਤ ਦੀ ਸਿੱਛਾ, ਜਬ ਹਮ ਧਰਮ ਕਰਮ ਮੁਆਏ ਦੇਵ ਲੋਕ ਤਾਂ ਪਿਤਾ ਸੁਧਾਏ। ਉਹੀ ਭਾਵ ਲੈ ਕੇ ਭਾਈ ਸਾਹਿਬ ਲਿਖਦੇ ਨੇ
ਮਦਰ ਦੇਸ਼ ਨਿਰਖੇ ਹਰ ਖਾਏ।
ਮਦਰ ਦੇਸ਼ ਵੇਦਾਂ ਦੇ ਵਿੱਚ ਤਾਂ ਸਾਹ ਸੀ, ਦੱਖਣ ਵਾਲੇ ਪਾਸੇ ਉਹ ਮੰਨਿਆ, ਉਹਦੇ ਵੇਰਵੇ ਦਿੱਤੇ, ਪੁਰਾਣਾਂ ਦੇ ਵਿੱਚ ਹੋਰ ਮੰਨਿਆ, ਪਰ ਹਿੰਦੀ ਤਾਰੀਖਾਂ ਦੇ ਅੰਦਰ ਮਦਰ ਦੇਸ਼ ਪੰਜਾਬ ਨੂੰ ਕਿਹਾ ਜਾਂਦਾ, ਪੰਜਾਬ ਦੀ ਧਰਤੀ। ਤੇ ਇਹ ਸਾਹਸੀ ਮਹਾਰਾਜ ਸਿੰਘ ਵੀ ਕਿਉਂਕਿ ਅਨੰਦਪੁਰ ਸਾਹਿਬ ਪੰਜਾਬ ਦੀ ਮਦਰ ਦੇਸ਼ ਦੇ ਵਿੱਚ ਮੈਨੂੰ ਲੈ ਆਏ।
3 ਭਾਰ ਜਾ ਜਿਨ ਘਰ ਹੋਏ,
ਉਹਨਾਂ ਦੇ ਘਰ 3 ਮਹਿਲ ਹੋਏ, ਤੇ ਉਹਨਾਂ ਦਾ ਵੇਰਵਾ ਦੇਣਗੇ ਸੰਖੇਪ ਦੇ ਨਾਲ ਹੈ ਸਾਰਾ ਇਤਿਹਾਸ। ਤੇ ਤੁਹਾਡੇ ਵਿੱਚ ਬੜੇ ਬੜੇ ਖੋਜੀ ਵਿਦਵਾਨ, ਸਿੱਖ ਕੌਮ ਦੇ ਬੜਾ ਮਾਣ, ਤੇ ਜਿਹੜੇ ਨੇ ਬਹੁਤ ਹੀ ਕਿੰਨੀਆਂ ਡਿਗਰੀਆਂ ਕਰਕੇ ਪਹਿਲਾਂ ਪ੍ਰੋਫੈਸਰ ਲੱਗੇ ਬਹੁਤ ਬਰੇ, ਤੇ ਫਿਰ ਪ੍ਰਿੰਸੀਪਲ ਲੱਗੇ, ਹੈਡ ਆਫ ਦੀ ਡਿਪਾਰਟਮੈਂਟ ਵੀ ਰਹੇ ਸਧਾਰ ਕਾਲਜ ਦੇ ਅੰਦਰ। ਦਾਸ ਦੇ ਨਾਲ ਬੜੇ ਬਰਿਆਂ ਦਾ ਇਹਨਾਂ ਦਾ ਪਿਆਰ ਹੈ, ਤੇ ਪ੍ਰਿੰਸੀਪਲ ਭਾਈ ਰਾਮ ਸਿੰਘ ਜੀ ਬੜੇ ਸਨੇਹ ਕਰਕੇ ਆਏ, ਧੰਨਵਾਦ। ਤੇ ਜਿਹਨਾਂ ਨੂੰ ਪਤਾ ਵੀ ਇਤਿਹਾਸ ਕੀ ਹੁੰਦਾ ਹੈ, ਜਿਹਨਾਂ ਦੇ ਦਿਨ ਰਾਤ ਇਹੀ ਕੰਮ ਰਿਹਾ ਹੈ, ਵਿਦਿਆ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ। ਤੋ ਮਹਾਰਾਜ ਸਾਹਿਬ ਜੀ ਫਿਰ ਜਦੋਂ ਮਦਰ ਦੇਸ਼, ਇਹ ਸਾਧ ਸਿੰਘ ਵੇਦਕ ਦੇ ਵਿੱਚ ਤਾਂ ਵੀ ਪੱਛਮ ਵੱਲ ਜਿਹੜਾ ਕਛਿਆ ਸਾਗਰ ਹੈ ਇਹਦੇ ਦੱਖਣ ਦਾ ਦੇਸ਼ ਇਹ ਲਿਖਿਆ ਹੈ, ਪੁਰਾਣਾਂ ਦੇ ਵਿੱਚ ਰਾਵੀ ਤੇ ਜੇਹਲਮ ਦਾ ਵਿਚਾਰਲਾ ਹਿੱਸਾ ਜਿਹੜਾ ਇਹ ਲਿਖਿਆ ਹੈ, ਪਰ ਸਾਧ ਸਿੰਘ ਜੀ ਉਹ ਹਿੰਦੀ ਤਾਰੀਖ ਵਿੱਚ ਹੈ, ਉਹ ਹੈ ਵੀ ਪੰਜਾਬ ਨੂੰ ਮਦਰ ਦੇਸ਼ ਕਿਹਾ। ਤੇ ਇਸ ਕਰਕੇ ਫਿਰ ਮਦਰ ਦੇਸ਼ ਦੇ ਵਿੱਚ ਮਹਾਰਾਜ ਸਾਹਿਬ ਜੀ ਆ ਗਏ।
ਨਾਮ ਜੀ ਤੋਂ ਦੀਰਘ ਸੋਏ
ਉੱਥੇ ਆ ਕੇ ਤਿੰਨ ਇਹਨਾਂ ਤੀਨ ਭਾਰਜਾ ਜਿਨ ਘਰ ਹੋਏ। ਭਾਰਜਾ ਇਸਤਰੀ ਦਾ ਨਾਮ ਹੈ, ਸਾਡੀਆਂ ਸਤਿਕਾਰਯੋਗ ਮਾਤਾ ਨੇ ਤੇ ਇਸ ਕਰਕੇ ਗੁਰੂ ਕੇ ਮਹਿਲ ਤੇ ਗੁਰੂ ਤੇ ਤਿੰਨ ਮਹਿਲ ਹੋਏ ਹਨ ਤੇ ਵੱਡੀ ਮਾਤਾ ਦਾ ਨਾਮ ਸੀ ਅਜੀਤੋ, ਪਰ ਲਾਡ ਦੇ ਵਿੱਚ ਮਾਤਾ ਪਿਤਾ ਆੜਾ ਛੱਡ ਕੇ ਜੀਤੋ ਜੀਤੋ ਕਹਿਣ ਲੱਗ ਪਏ ਸੀ। ਆ ਸਾਡੇ ਵਾਲੇ ਹੁਣ ਤੇ ਕਹੀ ਜਾਂਦੇ ਨੇ, ਨਾਲੇ ਮਾਂ ਦਾ ਰਿਸ਼ਤਾ ਵੀ ਮਾਂ ਪਿਓ ਤਾਂ ਆਪਣੇ ਬੱਚੇ ਨੂੰ ਲਾਡ ਨਾਲ ਕੁਛ ਕਹਿ ਦੇਣਾ, ਤੁਹਾਡਾ ਤਾਂ ਰਿਸ਼ਤਾ ਦੇਖੋ ਕੀ ਹੈ, ਤੁਸੀਂ ਜੀਤੋ ਕਹਿੰਦੇ ਚੰਗੇ ਲੱਗਦੇ ਹੋ, ਆਪਣੀ ਮਾਂ ਨੂੰ ਤਾਂ ਕਦੇ ਕਿਹਾ ਨਹੀਂ ਇਸ ਤਰ੍ਹਾਂ, ਛੋਟਾ ਨਾਂ ਕਲੇ ਕੇ ਦੇਖੋ ਜੇ ਮਾਂ ਮੂੰਹ ਤੇਰੇ ਚਪੇੜ ਮਾਰੇ ਉਸ ਵੇਲੇ ਤੈਨੂੰ ਅਕਲ ਆਇਆ ਕਿ ਨਹੀਂ, ਕਿਵੇਂ ਬੋਲਦਾ, ਐਕਣ ਤਾਂ ਤੇਰੇ ਬਾਪੂ ਨੇ ਨੀ ਮੈਨੂੰ ਕਦੇ ਕਿਹਾ। ਇਹ ਗੁਰੂ ਦੇ ਪਰਿਵਾਰ ਦਾ ਜਦੋਂ ਨਾਂ ਲੈਣਾ ਕੁਛ ਅਕਲ ਦੇ ਨਾਲ ਤਾਂ ਲਿਆ ਜਾਏ। ਅੰਮ੍ਰਿਤ ਛਕਣ ਤੋਂ ਬਾਅਦ ਕੌਰ ਸ਼ਬਦ ਲੱਗ ਗਿਆ ਅਜੀਤ ਕੌਰ। ਕਈਆਂ ਨੂੰ ਇਸ ਗੱਲ ਤੇ ਬੜੀ ਐਸੇ ਜੀ ਕੌਰ ਕਾਹਦੇ ਲਾਤਾ, ਉਹਨਾਂ ਦਾ ਤਾਂ ਕੋਈ ਐਸੇ ਜੀ ਕੌਰ ਹੀ ਨਹੀਂ ਕਹਿਣਾ ਚਾਹੀਦਾ, ਮਾਂ ਸਾਹਿਬ ਦੇਵੀ ਕਹੋ, ਸਾਹਿਬ ਕੌਰ ਨਹੀਂ ਕਹਿਣਾ। ਇਹ ਉਹਨਾਂ ਨੂੰ ਇਹ ਤਕਲੀਫ ਹੁੰਦੀ ਹੈ ਜਿਹਨਾਂ ਦੇ ਪਰਿਵਾਰ ਨੇ ਅੰਮ੍ਰਿਤ ਨਹੀਂ ਛਕੇ ਹੋਏ, ਕਿਤੇ ਨਾ ਕਿਤੇ ਬੀਬੀਆਂ ਖਿਚਾਈ ਕਰ ਦਿੰਦੀਆਂ ਉਹਨਾਂ ਦੀਆਂ ਵੀ ਤੂੰ ਐਵੇਂ ਬੜਿਆ ਰਹਿ ਸਕਦੀ ਨਹੀਂ ਅਜੇ ਅੰਮ੍ਰਿਤ ਛਕਣਾ, 20 ਤਰ੍ਹਾਂ ਦੇ ਬਹਾਨੇ ਹੈਗੇ ਬੀਬੀਆਂ ਕੋਲ। ਉਹ ਫਿਰ ਕਹਿੰਦੇ ਵੀ ਚੱਲ ਆਪਾਂ ਐਂ ਕਹਿ ਦਿੰਦੇ ਵੀ ਮਹਾਰਾਜ ਦੇ ਘਰੋਂ ਵੀ ਬੀਬਿਆਂ ਨੇ ਮਾਤਾ ਨੇ ਉਹਨਾਂ ਨੇ ਵੀ ਨਹੀਂ ਸੀ ਛਕਿਆ ਅੰਮ੍ਰਿਤ, ਇਸ ਕਰਕੇ ਆਹ ਨਾਂ ਲੱਗਿਆ ਉਹਨਾਂ ਦਾ। ਇਤਿਹਾਸ ਦੀ ਮਜਬੂਰੀ ਹੈ, ਇਤਿਹਾਸ ਦੇ ਵਿੱਚ ਕਾਵਿ ਦੇ ਨਿਯਮਾਂ ਨੂੰ ਮੁੱਖ ਰੱਖਿਆ ਜਾਂਦਾ ਹੈ, ਇਸ ਕਰਕੇ ਉੱਥੇ ਛੋਟੇ ਨਾਮ ਵਰਤ ਲੈਂਦੇ ਨੇ। ਤੇ ਕਵੀ ਨੂੰ ਤਾਂ ਇਸ ਗੱਲ ਦੀ ਖੁੱਲ ਹੈ ਕਿਉਂਕਿ ਉਹਨੇ ਕਾਵਿ ਰਚਨਾ ਦਾ ਦੇਖਣਾ ਵੀ ਆ, ਮਾਤਰਾ ਵੱਧ ਜਾਊਗੀ ਜੇ ਮੈਂ ਅੱਖਰ ਹੋਰ ਲਾ ਦਿਆਂ, ਵਰਨ ਵੱਧ ਜਾਊਗਾ। ਕਵੀਆਂ ਤੇ ਥੋੜੀ ਉਂਗਲ ਕਰਾਉਣੀ ਹੈ ਵੀ ਇੱਕ ਐਸਾ ਕਵੀ ਹੈ ਜਿਹਨੂੰ ਮਾਤਰਾ ਦੇ ਨਹੀਂ ਗਿਆਨ ਰਿਹਾ। ਤੇ ਇਸ ਕਰਕੇ ਨਾਮ ਅਜੀਤੋ ਦੀਰਘ ਸੋਈ, ਦੀਰਘ ਦਾ ਅਰਥ ਹੈ ਵੱਡੀ, ਵੱਡੀ ਮਾਤਾ ਅਜੀਤ ਕੌਰ ਜੀ ਹੋਏ।
ਪੁੱਤਰ ਤੀਨ ਉਪਜੇ ਬਲ ਭਾਰੇ,
ਮਾਤਾ ਅਜੀਤ ਕੌਰ ਦੀ ਕੁੱਖ ਤੋਂ ਤਿੰਨ ਪੁੱਤਰ ਬੜੇ ਬਲਵਾਨ ਪੈਦਾ, ਜੋਧੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅੰਸ਼ ਵੰਸ਼।
ਮਨੋ ਅਗਨ ਤਿੰਨੋ ਤਨ ਧਾਰੇ,
ਭਾਈ ਸਾਹਿਬ ਜੀ ਕਹਿੰਦੇ ਮੈਨੂੰ ਤਾਂ ਇਉਂ ਲੱਗਦਾ ਕਿ ਮਾਤਾ ਅਜੀਤ ਕੌਰ ਤੇਰੀ ਕੁੱਖ ਨੇ ਤਿੰਨ ਪ੍ਰਕਾਰ ਦੀ ਅੱਗ ਨੂੰ ਜਨਮ ਦਿੱਤਾ ਜਿਹੜੀ ਤੁਰਕਾਂ ਨੂੰ ਫੂਕਣ ਵਾਲੀ ਹੈ। ਤੇਰੀ ਕੁੱਖ ਤੁਰਕਾਂ ਨੂੰ ਫੂਕਣ ਵਾਸਤੇ ਤਿੰਨ ਅਗਨੀਆਂ ਦੇ ਸਮਾਨ, ਅਗਨੀਆਂ ਦੀ ਸਾਹ ਸੁਝੀ ਜਿਹੜੀ ਹੈ ਵਿਚਾਰ ਇੱਕ ਵੱਖਰੀ ਹੈ, ਪਰ ਚਲੋ ਆਪਾਂ ਸੰਖੇਪ ਨਾਲ ਕਰ ਲੈਣ। ਪੰਜ ਪ੍ਰਕਾਰ ਦੀਆਂ ਅਗਨੀਆਂ ਹੁੰਦੀਆਂ ਹਨ। ਇੱਕ ਅਗਨੀ ਹੈ ਜਿਹੜੀ ਸਾਡੇ ਚੁੱਲ੍ਹਿਆਂ ਚ ਬਲਦੀ ਹੈ, ਜਿਹਦੇ ਨਾਲ ਅਸੀਂ ਰੋਟੀਆਂ ਪਕਾਉਂਦੇ ਹਾਂ, ਦਾਲ ਸਬਜ਼ੀ ਬਣਾਉਂਦੇ ਹਾਂ, ਹੋਰ ਅਨੇਕ ਕੰਮ ਕਰਦੇ, ਇਹਨੂੰ ਕਹਿੰਦੇ ਨੇ ਦਾਵਾ ਅਗਨ। ਇਹਦੇ ਵਿੱਚ ਤਿਰਨ, ਘਾਹ ਫੂਸ, ਲੱਕੜਾਂ, ਜਾਂ ਚਲੋ ਹੁਣ ਤਾਂ ਗੈਸ ਚੱਲ ਪਿਆ, ਤਿਰਨ ਦਾਰਾ ਦਾਵਾ ਅਗਨ ਬਹੁਤ ਤਿਰਨ ਜਾਲੇ, ਇਹਨੂੰ ਦਾਵਾ ਅਗਨ ਕਹਿੰਦੇ ਨੇ। ਦੂਸਰੀ ਹੈ ਜਠਰ ਅਗਨ, ਜਿਹੜੀ ਸਾਡੇ ਪੇਟ ਵਿੱਚ ਖਾਧੇ ਪੀਤੇ ਨੂੰ ਹਜ਼ਮ ਕਰਦੀ ਹੈ, ਜਿਹੜਾ ਸਾਡਾ ਥਰਮਾਮੀਟਰ ਲਾ ਕੇ ਦੱਸਦਾ ਵੀ ਟੈਂਪਰੇਚਰ ਇੰਨਾ ਅੱਗ ਹੀ ਹੈ, ਉਹ ਸਾਡੇ ਪੇਟ ਵਿੱਚ ਰਹਿੰਦੀ ਹੈ ਤੇ ਖਾਧੇ ਪੀਤੇ ਨੂੰ ਹਜ਼ਮ ਕਰਦੀ ਹੈ। ਜਿਹਦੀ ਉਹ ਅਗਨੀ ਮੰਦ ਅਗਨੀ, ਵੈਦ ਆਯੁਰਵੈਦਿਕ ਵਾਲੇ ਕਹਿੰਦੇ ਨਾਜ ਫੜ ਕੇ ਕਹਿੰਦੇ ਵੀ ਤੈਨੂੰ ਤਾਂ ਹੋਰ ਕੋਈ ਰੋਗ ਨਹੀਂ, ਮੰਦ ਅਗਨ ਹੈ। ਉਹ ਮਰੀਜ਼ ਨੂੰ ਬਹਿ ਜੀ ਮੰਦ ਅਗਨ ਕੀ ਹੁੰਦੀ ਹੈ, ਬਈ ਤੇਰਾ ਖਾਧਾ ਪੀਤਾ ਹਜ਼ਮ ਨਹੀਂ, ਹਾਂ ਜੀ ਇਹ ਹਜ਼ਮ ਨਹੀਂ ਹੁੰਦਾ। ਉਹ ਮੰਦ ਅਗਨੀ ਦਾ ਮਤਲਬ ਵੀ ਜਠਰ ਅਗਨੀ ਪੂਰੀ ਸਹੀ ਕੰਮ ਨਹੀਂ ਕਰਦੀ। ਜਿਹਦੇ ਚੁੱਲ੍ਹੇ 'ਚ ਲੱਕੜਾਂ ਹੀ ਨਹੀਂ ਹੈ, ਚੁੱਲ੍ਹਾ ਹੀ ਨਹੀਂ ਬਣ ਰਿਹਾ, ਉੱਥੇ ਦਾਲ ਸਬਜ਼ੀ ਤਾਂ ਕੱਚੀ ਓ ਰਹਿ ਜਾਂਦੀ ਹੁੰਦੀ ਹੈ ਨਾ, ਜਠਰ ਅਗਨ। ਅਤੇ ਤੀਸਰੀ ਅਗਨੀ ਹੈਗੀ ਸਾਹਿਬ ਸਿੰਘ ਜੀ, ਉਹਨੂੰ ਕਹਿੰਦੇ ਨੇ ਸਮਾਨ ਅਗਨੀ। ਸਮਾਂਗ ਅਗਨੀ ਛੋਟੇ ਜਿਹੇ ਕਤੀਲੇ ਦੇ ਵਿੱਚ ਵੀ ਅੱਗ ਹੈ, ਭਾਵੇਂ ਥੋੜ੍ਹੀ ਹੋਈ ਹੈ, ਵੱਡੇ ਵੱਡੇ ਬਿਰਸ਼ਾਂ 'ਤੇ ਵੀ ਹੈ। ਸਗਲ ਬਨਸਪਤ ਮਹੇ ਬੈਸੰਤਰ, ਸਾਰੇ ਹੈਗੀ ਅਗਨੀ, ਪਰ ਜਦੋਂ ਕੋਈ ਪ੍ਰਗਟ ਕਰਦਾ ਪ੍ਰਗਟ ਹੋ ਜਾਂਦੀ ਹੈ। ਅਤੇ ਚੌਥੀ ਅਗਨੀ ਜਿਹੜੇ ਚੇਤ ਦੇ ਮਹੀਨੇ ਡੌਂ ਅਗਨੀ ਕਹਿੰਦੇ ਨੇ, ਡੌਣ ਸਾਧ ਸਿੰਘ ਜੀ ਬਣ ਨੂੰ ਕਹਿੰਦੇ ਨੇ, ਜੰਗਲ ਨੂੰ, ਜਿਹੜੇ ਜੰਗਲ ਦੇ ਵਿੱਚ ਕਿਸੇ ਨੇ ਅਗਨੀ ਲਾਈ, ਬਾਂਸ ਨਾਲ ਬਾਂਸ ਕਹਿ ਕੇ ਅੱਗ ਲੱਗੀ, ਸਾਰਾ ਜੰਗਲ ਛੱਡ ਕੇ ਤਬਾਹ ਹੋ ਗਿਆ, ਉਹਨੂੰ ਕਹਿੰਦੇ ਡੌਂ ਅਗਨੀ। ਅਤੇ ਪੰਜਵੀਂ ਅਗਨੀ ਹੈਗੀ ਜਿਹੜੀ ਪਾਣੀ ਵਿੱਚ ਰਹਿੰਦੀ ਹੈ, ਉਹਨੂੰ ਬੜਵਾ ਅਗਨੀ ਕਹਿੰਦੇ, ਬੜਵਾ ਨਾਲ। ਤੋ ਹੁਣ ਇੱਥੇ ਭਾਈ ਸਾਹਿਬ ਪ੍ਰਮਾਣ ਦਿੰਦੇ ਨੇ, ਕਹਿੰਦੇ ਤਿੰਨ ਅਗਨੀਆਂ ਦੀ ਤਰ੍ਹਾਂ ਸਮਾਨ ਅਗਨੀ ਦੀ ਨਿਆਈ, ਬੜਵਾ ਅਗਨੀ ਦੀ ਨਿਆਈ ਤੇ ਦਾਵਾ ਅਗਨੀ ਦੀ ਨਿਆਈ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਇਹ ਤਾਂ ਤਿੰਨ ਪ੍ਰਕਾਰ ਦੇ ਮਾਤਾ ਅਜੀਤ ਕੌਰ ਦੀ ਕੁੱਖ ਤੋਂ ਤਿੰਨ ਅੱਗ ਪੈਦਾ ਕਰ ਦਿੱਤੀ, ਉਹ ਚੰਗਿਆੜੇ ਪੈਦਾ ਕਰ ਦਿੱਤੇ ਵੀ ਪਤਾ ਉਹ ਲੱਗਣਾ, ਇਹਨੇ ਤੁਰਕ ਰਾਜ ਦੀਆਂ ਜੜਾਂ ਫੂਕ ਦੇਣੀਆਂ, ਬੂਟਾ ਫੂਕ ਦੇਣਾ ਜਿਹੜਾ ਪੁਸਤਾਂ ਤੋਂ ਰਾਜ ਚਲਿਆ ਰਿਹਾ,
ਉਹ ਅਗਨੀ ਦੇ ਨਾਲ ਇਹ ਇੱਥੇ ਭਾਈ ਸਾਹਿਬ ਨੇ ਦਿੱਤੀ ਆ ਤੁਲਨਾ।
ਅਪਰ ਸੁੰਦਰ ਹੀ ਨਾਮ ਪਛਾਨਾ,
ਦੂਸਰੀ ਮਾਤਾ ਹੈ ਸੁੰਦਰ ਕੌਰ, ਦੋਨਾਂ ਦੇ ਮਾਤਾ ਪਿਤਾ ਦਾ, ਦੋਨਾਂ ਦੇ ਸਾਧ ਸੰਗਤ ਦੀ ਗੋਤਾਂ ਦਾ ਸਾਰਾ ਅੰਤਰ ਹੈ। ਹੁਣ ਆਪਾਂ ਸੰਖੇਪ ਨਾਲ ਕਰ ਲਈਏ ਤੇ ਅੱਗੇ ਸਾਰਾ ਇਤਿਹਾਸ ਵਿਸਥਾਰ ਦੇ ਨਾਲ ਆ ਜਾਣਾ ਹੈ। ਹਰਜਸ ਮਾਲਸ ਵਿਖੇ ਖੱਤਰੀ ਨੇ, ਜਿਨ੍ਹਾਂ ਦੀ ਬੇਟੀ ਸੀ ਮਾਤਾ ਅਜੀਤ ਕੌਰ ਤੇ ਦੂਸਰੇ ਸਾਜ ਕੁਮਰਾਬ ਖੱਤਰੀ ਨੇ, ਉਹਨਾਂ ਦਾ ਰਾਮ ਸਰਨ ਨਾਂ ਹੈ। ਉਹ ਕੁਮਰਾਬ ਖੱਤਰੀ, ਇਹ ਸਭੀਕੇ ਖੱਤਰੀ, ਦੋਨਾਂ ਦੀ ਜਾਤ ਦਾ ਵੀ ਇੰਨਾ ਕੁ ਅੰਤਰਾ ਹੈ, ਗੋਤ ਅਨੇਕਾਂ ਹੋਇਆ ਕਰਦੇ ਹੈ। ਮਾਤਾ ਸੁੰਦਰ ਕੌਰ ਜੀ ਹੈ, ਇਹ ਵੀ ਲਾਹੌਰ ਤੋਂ ਸਨ।
ਸੁਭਮਤ ਪਤ ਬਰਤ ਧਰਮ ਨਿਧਾਨ,
ਤੇ ਇਹ ਜਿਹੜੇ ਸੀ ਬਤੀ ਵਰਤਾ ਧਰਮ ਦੇ ਵਿੱਚ ਸਾਧ ਸਿੰਘ ਜੀ ਬਹੁਤ ਪਰਪੱਕ ਸਨ, ਮਾਨੋ ਖਜ਼ਾਨਾ ਹੀ ਹੈ ਉਹਦਾ ਮਾਤਾ ਸੀ ਦੇ। ਇਹਨਾਂ ਦੀ ਕੁੱਖ ਤੋਂ ਬਾਬਾ ਅਜੀਤ ਸਿੰਘ ਜੀ ਨੇ ਜਨਮ ਧਾਰਿਆ ਸੀ ਪਾਉਂਟਾ ਸਾਹਿਬ ਦੇ ਅੰਦਰ, ਤੇ ਉਸ ਵੇਲੇ ਗੁਰੂ ਸਾਹਿਬ ਜੀ ਦੀ ਚੜ੍ਹਦੀ ਉਸਾਰ ਸਿੰਘ ਜੀ ਉਮਰ ਸੀ। ਇਹ ਵੱਡਾ ਸਾਹਿਬਜ਼ਾਦਾ, ਛੋਟੀ ਮਾਤਾ ਅਜੀਤ ਕੌਰ ਤੋਂ ਦੂਜੇ ਨੰਬਰ ਤੇ ਸਨ ਸੁੰਦਰ ਕੌਰ, ਭੰਗਾਣੀ ਦਾ ਯੁੱਧ ਜਿੱਤ ਕੇ ਆਏ ਸਨ ਮਹਾਰਾਜ। ਤੇ ਉਸ ਵੇਲੇ ਸਾਧ ਸਿੰਘ ਜੀ 1743 ਵਿਕਰਮੀ ਸੰਮਤ ਦੇ ਵਿੱਚ ਇਹਨਾਂ ਦਾ ਮਾਘ ਦੇ ਮਹੀਨੇ 23 ਮਾਘ ਨੂੰ ਅਵਤਾਰ ਹੋਇਆ, ਜਦੋਂ ਕਿ ਬਾਬਾ ਜੁਝਾਰ ਸਿੰਘ ਮਾਤਾ ਅਜੀਤ ਕੌਰ ਦੀ ਕੁੱਖ ਤੋਂ ਨਦੌਣ ਦੀ ਜੰਗ ਵਿੱਚ 1747 ਵਿਕਰਮੀ ਪੈਦਾ ਹੋਏ, ਤੇ ਬਾਬਾ ਜ਼ੋਰਾਵਰ ਸਿੰਘ ਜੀ 1753 ਵਿੱਚ ਪੈਦਾ ਹੋਏ, ਬਾਬਾ ਫਤਿਹ ਸਿੰਘ ਜੀ 1755 ਵਿੱਚ ਪੈਦਾ ਹੋਏ। ਤੇ ਇਸ ਕਰਕੇ ਜਿਹੜੇ ਲੋਕ ਕਹਿੰਦੇ ਨੇ ਚਾਰੇ ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਕਦੋਂ ਛਕਾਇਆ ਸੀ, ਭਾਈ ਚਾਰੇ ਸਾਹਿਬ ਦੇ ਕਾਇਮ ਸੀ, ਚਾਹੇ ਚੂਲਾ ਹੀ ਛਕਾਇਆ ਮਹਾਰਾਜ ਨੇ ਵਿਸਾਖੀ ਵਾਲੇ ਦਿਨ, ਚਾਰੇ ਸਾਹਿਬਜ਼ਾਦਿਆਂ ਨੂੰ ਛਕਾਤਾ ਸੀ, ਦੋਨਾਂ ਮਾਤਾ ਨੂੰ ਛਕਾਤਾ ਸੀ। ਮਾਤਾ ਸਾਹਿਬ ਕੌਰ ਸਾਧ ਸਿੰਘ ਜੀ ਸੰਗਤ ਦੇ ਵਿੱਚ ਆਏ ਹੋਏ ਨੇ, ਛਕਿਆ ਹੋਊਗਾ, ਭਾਵੇਂ ਉਹਦਾ ਵੇਰਵਾ ਨਹੀਂ ਹੈ ਕਿਉਂਕਿ ਦੇਸਾਂ ਪ੍ਰਦੇਸਾਂ ਦਾ ਹੁਕਮਨਾਮੇ ਆਏ ਸੀ। ਤੋ ਇਸ ਕਰਕੇ ਸਾਧ ਸਿੰਘ ਜੀ, ਮਾਤਾ ਜੀ ਦੀ ਸ਼ਾਦੀ 1 ਸਾਲ 8 ਦਿਨ ਬਾਅਦ ਮਾਤਾ ਸਾਹਿਬ ਕੌਰ ਦੀ ਹੁੰਦੀ ਹੈ, ਤੇ ਇਹ ਮਾਤਾਵਾਂ ਦੇ ਜਿਹੜੇ 4 ਸੰਤਾਨ ਸਾਹਿਬਜ਼ਾਦੇ ਐਸੇ ਹੋਏ
ਜਿਸ ਕੇ ਸੁੱਤ ਅਜੀਤ ਸਿੰਘ ਹੋਵਾ,
ਉਹਨਾਂ ਦੇ ਪੁੱਤਰ ਅਜੀਤ ਸਿੰਘ ਜੀ ਹੋਏ,
ਬਹੁਰੇ ਪਹਤ ਜੋ ਰਨ ਮਹਿ ਸੋਵਾ,
ਜਿਹੜੇ ਬਹੁਤ ਦੁਸ਼ਮਣਾਂ ਨੂੰ ਮਾਰ ਕੇ ਕਹਿੰਦੇ ਜੰਗ ਵਿੱਚ ਪਿਤਾ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਵਿੱਚ ਸੌ ਗਏ ਸਨ।
ਤੀਸਰ ਸਾਹਿਬ ਦੇਵੀ ਦਾਰਾ,
ਤੀਸਰੀ ਮਾਤਾ ਸਾਹਿਬ ਕੌਰ ਜੀ, ਉਸ ਵੇਲੇ ਅੰਮ੍ਰਿਤ ਛਕਣ ਤੋਂ ਪਹਿਲਾਂ ਸਾਧ ਸਿੰਘ ਜੀ, ਇਹਦੇ 2-3 ਨਾਮ ਨੇ ਤੇ ਭਰਾ ਦਾ ਨਾਮ ਸਾਹਿਬ ਚੰਦ ਸੀ, ਉਹਦੇ ਨਾਂ ਤੇ ਸਾਹਿਬ ਦੇਵੀ ਪ੍ਰਸਾਦ ਸਾਧ ਸਿੰਘ ਜੀ ਉਸ ਵੇਲੇ ਹੋਇਆ, ਅੰਮ੍ਰਿਤ ਚੱਕ ਕੇ ਸਾਹਿਬ ਕੌਰ ਨਾਮ ਹੋਇਆ ਖਾਲਸੇ ਦੀ ਮਾਤਾ।
ਤਾਹੇ ਖਾਲਸਾ ਪੁੱਤਰ ਅਪਾਰਾ,
ਜਿਨ੍ਹਾਂ ਦਾ ਪੁੱਤਰ ਹੈ ਖਾਲਸਾ ਪੰਥ, ਗੁਰੂ ਸਾਹਿਬ ਨੇ ਝੋਲੀ ਪਾਇਆ,
ਇਹ ਸਾਹਿਬ ਦਸਵੇਂ ਪਤਸ਼ਾਹ ਹੋ,
ਇਹੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
ਤੁਰਕਨ ਸੋ ਰਣ ਕਰ ਉਤਸ਼ਾਹ ਹੋ,
ਤੁਰਕਾਂ ਦੇ ਨਾਲ ਬੜੇ ਉਤਸ਼ਾਹ ਦੇ ਨਾਲ 14 ਜੰਗ ਲੜੇ ਮਹਾਰਾਜ ਸਾਹਿਬ ਜੀ ਨੇ,
ਅਨਕ ਪ੍ਰਕਾਰ ਨਕੀਨ ਅਖਾਰੇ,
ਅਨੇਕਾਂ ਪ੍ਰਕਾਰ ਦੇ ਧਰਮ ਦੇ ਜੰਗ ਕੀਤੇ,
ਕਰ ਪੁਰਸ਼ਾਰਦ ਕੋਰੇ ਪਮਾਰੇ,
ਉਦਮ ਕਰਕੇ ਦੁਸ਼ਮਣਾਂ ਨੂੰ ਮਾਰਿਆ। 14 ਹੀ ਲੜਾਈਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਦੀਆਂ ਨੇ, 1 ਵੀ ਜੰਗ ਵਿੱਚ ਆਪ ਨੀ ਚੜ ਕੇ ਗਏ, ਦੁਸ਼ਮਣ ਚੜ ਕੇ ਆਉਂਦਾ ਰਿਹਾ। 4 ਜੰਗ ਦਾਦੇ ਨੇ ਕੀਤੇ ਗੁਰੂ ਹਰਗੋਬਿੰਦ ਸਾਹਿਬ ਨੇ, ਦੁਸ਼ਮਣ ਚੜ ਕੇ ਆਉਂਦਾ ਰਿਹਾ, ਤੇ ਆਪ ਗੁਰੂ ਸਾਹਿਬ ਨੇ ਕਿਸੇ ਤੇ ਚੜਾਈ ਨਹੀਂ ਸੀ ਕੀਤੀ। ਇਉਂ 18 ਜੰਗ ਤੇ 2 ਸਰੂਪਾਂ ਦੇ ਵਿੱਚ, 6ਵੇਂ ਤੇ 10ਵੇਂ ਜਾਮੇ ਵਿੱਚ, ਤੇ ਉਸ ਤਰ੍ਹਾਂ ਵੰਡ ਕਰਨੀ ਹੋਵੇ ਤਾਂ 14-10ਵੇਂ ਜਾਮੇ ਵਿੱਚ 4 ਜੰਗ ਜਿਹੜੇ ਸਨ ਉਹ 6ਵੇਂ ਜਾਮੇ ਵਿੱਚ ਕੀਤੇ ਮਹਾਰਾਜ ਸਾਹਿਬ ਜੀ ਨੇ।
ਪੰਥ ਖਾਲਸਾ ਉਤਪਤ ਕਰਕੇ,
ਫਿਰ ਆਪ ਵਿਸਾਖੀ ਦੇ ਦਿਹਾੜੇ ਖਾਲਸਾ ਪੰਥ ਨੂੰ ਪੈਦਾ ਕੀਤਾ। ਅਕਾਲ ਪੁਰਖ ਦੇ ਹੁਕਮ ਵਿੱਚ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪ੍ਰਚਰ ਕਰ ਵੇਖੋ ਸਾਜਾ। ਅਕਾਲ ਪੁਰਖ ਦੇ ਵਾਹਿਗੁਰੂ ਦੇ ਹੁਕਮ ਨਾਲ ਆ ਗਿਆ ਭਾਈ ਅਕਾਲ ਕੀ, ਇਹ ਨਹੀਂ ਵੀ ਮੈਂ ਆਪਣੀ ਮਰਜ਼ੀ ਕੀਤੀ ਹੈ, ਤੇ ਵੇ ਚਲਾਇਓ ਪੰਥ, ਤਾਂ ਫਿਰ ਪੰਥ ਖਾਲਸਾ ਤਾਂ ਚਲਾਇਆ। ਤੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਥਾਂ ਨਹੀਂ, ਕਿੰਨੇ ਥਾਂ ਲੋਕਾਂ ਨੂੰ ਦੱਸਿਆ ਸੰਸਾਰ ਨੂੰ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਇਹ ਤਾਂ ਵਾਹਿਗੁਰੂ ਦੀ ਮੌਜ ਵਿੱਚ ਪੈਦਾ ਹੋਇਆ।
ਤੁਰਕ ਤੇਜ ਕੀ ਜੜਾਂ ਉਖਰਕੇ,
ਤੁਰਕਾਂ ਦੇ ਤੇਜ ਦੀਆਂ ਜੜਾਂ ਵੱਢ ਦਿੱਤੀਆਂ ਹਨ।
ਬਰਕ ਬਤੀਸ ਇਕਾਦਸ ਮਾਸ,
ਗੁਰਤਾ ਗਤੀ ਸਤਿਗੁਰੂ ਮਹਾਰਾਜ ਸਾਹਿਬ ਨੇ ਇੰਨੀ ਦੇਰ ਕੀਤੀ ਹੈ ਕਿ 32 ਸਾਲ ਤੇ ਇਕਾਦਸ ਮਾਸ 11 ਮਹੀਨੇ
ਜਗ ਮਹਿ ਕੀਨਸ ਧਰਮ ਪ੍ਰਕਾਰ
ਧਰਮ ਦਾ ਪ੍ਰਚਾਰ ਕਰਦੇ ਰਹੇ ਮਹਾਰਾਜ ਗੱਦੀ ਤੇ ਬਹਿ ਕੇ 9 ਵਰਿਆਂ ਦੀ ਉਮਰ ਵਿਚ ਸੀ
ਸਿੱਖ ਅਨੇਕਾਂ ਕੋ ਗਤ ਜਿਨੇ
ਅਨੇਕਾਂ ਸਿੱਖਾਂ ਦੀ ਕਲਿਆਣ ਕੀਤੀ ਮੁਕਤ ਦਿੱਤੀ ਹੈ
ਦੁੱਖ ਤੇ ਬਚੇ ਸ਼ਰਨ ਜਿਨ ਲੀਨੇ
ਉਹ ਦੁੱਖਾਂ ਤੋਂ ਬਚ ਗਏ ਜਿਹੜੇ ਕਲਗੀ ਧਰਮ ਹੱਥ ਦੇ ਸ਼ਰਨ ਦੇ ਵਿਚ ਆ ਜਾਣ ਗੋਬਿੰਦ ਸਿੰਘ ਗੁਰੂ ਗਤ ਦਾਇਕ ਆਨ ਕੀ ਆਸ ਨਹੀਂ ਮਨ ਰਾਈ ਚਾਤਰਕ ਚੀਤ ਮਹੂਰ ਮਹੂਰਟ ਸਮਾਨ ਦਵਾਰ ਕਵੇ ਇਹ ਪਾਈ ਜੀਓ ਪਤੰਗ ਸਨੇਹ ਕੀ ਡੋਲ ਬਧਾ ਡਗ ਡੋਲ ਸੁਲੇਹੋ ਮਲਾਈ ਸਿੰਧ ਹੋਤਾ ਸਨਹਿ ਭਾਵਕੀ ਗਤ ਮੋਹੇ ਮਾਇਆ ਕਰ ਲੇਹੋ ਬਚਾਈ ਉਹਨੂੰ ਬਚਾ ਲੈਂਦੇ ਨੇ ਮਹਾਰਾਜ ਜਿਹੜਾ ਇਉਂ ਬੇਨਤੀਆਂ ਕਰਦਾ
ਸਤਰਹ ਸਹਿਸ ਪੈਂਹਠ ਆਈ ਉਪਰ
1765 ਬਿਕਰਮੀ ਸੰਮਤ ਦੇ ਉੱਤੇ ਵਿੱਚ
ਕਾਤਕ ਸ਼ੁੱਧ ਪੰਚੇ ਦਿਨ ਸੁਰਗ ਗੁਰ
ਤੇ ਇਉਂ ਸਾਸ ਜੀ ਕੱਤਕ ਸੁਦੀ ਪੰਚਮੀ ਤੇ ਵੀਰਵਾਰ ਦਿਨ ਸੀ ਉਸ ਦਿਨ
ਰਹੀ ਜਾਮਨੀ ਜਾਮ ਜਾ ਸਵਾ ਜਬ
ਸਵਾ ਪਹਿਰ ਰਾਤ ਰਹਿੰਦੀ ਸੀ ਜਿਸ ਵੇਲੇ ਸਾਧ ਸਿੰਘ ਜੀ
ਸਚਖੰਡ ਪਹੁੰਚੇ ਸ੍ਰੀ ਗੁਰੂ ਤਬ
ਗੁਰੂ ਗੋਬਿੰਦ ਸਿੰਘ ਸਾਹਿਬ ਉਸ ਵੇਲੇ ਆਪ ਜੀ ਨੇ ਸਚਖੰਡ ਪਿਆਨਾ ਕੀਤਾ ਨਦੇੜ ਦੀ ਧਰਤੀ ਦੱਖਣ ਦੇ ਵਿੱਚ ਜਾ ਕੇ ਹਜ਼ੂਰ ਸਾਹਿਬ
ਅਵਚਲ ਨਗਰ ਨਾਮ ਸੁਭ ਥਾਨ
ਉਹਦਾ ਨਾਮ ਅਵਚਲ ਨਗਰ ਕਿਹਾ ਜਾਂਦਾ ਹੈ
ਭਇਓ ਦੇਹ ਰਾਜੋਤ ਮਹਾਨ
ਭਾਈ ਸਾਹਿਬ ਜੀ ਕਹਿੰਦੇ ਜਿੱਥੇ ਮਹਾਨ ਸ਼ਕਤੀਆਂ ਹਨ ਉੱਥੇ ਮਹਾਰਾਜ ਸਾਹਿਬ ਦੀ ਯਾਦ ਬਣੀ ਹੋਈ ਹੈ ਅੱਜ ਤੋਂ ਸਾਸੀ 70 ਸਾਲ ਪਹਿਲਾਂ ਹੁਣ ਜਿਹੜੀ ਅੰਦਰ ਦੀ ਪ੍ਰਕਰਮਾ ਹੋ ਜਾਂਦੀਆਂ ਨੇ ਹੁਣ ਤਾਂ ਮਾਈ ਭਾਈ ਕੋਈ ਵੀ ਜਾ ਸਕਦਾ ਉਦੋਂ ਕੋਈ ਵੀ ਨਹੀਂ ਜਾਂਦਾ ਹੁੰਦਾ ਉਹਦਾ ਕਾਰਨ ਸੀ ਸਾਧ ਸਿੰਘ ਜੀ ਬਜ਼ੁਰਗ ਦੱਸਦੇ ਹੈ ਸੰਪਰਦਾ ਦੇ ਵਿਦਵਾਨ ਦੱਸਦੇ ਹੈ ਤੇ ਜਿਨ੍ਹਾਂ ਨੇ ਉਹ ਵਰਤਾਰੇ ਵਰਤੇ ਹੋਏ ਦੇਖੇ ਉਹ ਦੱਸਦੇ ਨੇ ਕਹਿੰਦੇ ਅੰਦਰ ਉਹ ਜਾ ਸਕਦਾ ਸੀ ਉਹਨੂੰ ਪੁੱਛਿਆ ਜਾਂਦਾ ਸੀ ਕਿ ਖਾਲਸਾ ਜੀ ਅੰਦਰ ਪ੍ਰਕਰਮਾ ਕਰਨੀਆਂ ਤਾਂ ਇਹ ਦੱਸੋ ਵੀ ਤੁਸੀਂ ਅੰਮ੍ਰਿਤ ਛਕਿਆ ਹਾਂਜੀ ਛਕਿਆ ਚਾਰੇ ਬਜਰ ਕਰੇ ਤਾਂ ਹੁਕਾਂ ਹਜ਼ਾਮਤ ਹਲਾਲੋ ਹਰਾਮ ਵਿੱਚੋਂ ਕੋਈ ਚੀਜ਼ ਤਾਂ ਨਹੀਂ ਹੋਈ ਨਹੀਂ ਜੇ ਕਿਸੇ ਨੇ ਝੂਠ ਬੋਲ ਕੇ ਪਰਮਾ ਕਹਿੰਦੇ ਉਸੇ ਵੇਲੇ ਫਲ ਮਿਲਦਾ ਸੀ ਉੱਥੇ ਹੀ ਪ੍ਰਕਰਮਾ ਦੇ ਵਿੱਚ ਹੀ ਚੱਕ ਚੱਕ ਕੇ ਲੈ ਕੇ ਗਏ ਨਾ ਤੇ ਲੋਕੀ ਡਰਦੇ ਨਹੀਂ ਸੀ ਆਉਂਦੇ ਫਿਰ ਉਹ ਪੁਜਾਰੀ ਸਾਹਿਬ ਦਾ ਮੈਨੂੰ ਇਸ ਵੇਲੇ ਨਾਮ ਭੁੱਲਿਆ ਉਹਨੇ ਹੱਥ ਜੋੜੇ ਹੇ ਕਲਗੀਧਰ ਪਾਤਸ਼ਾਹ ਤੇਰੀਆਂ ਸ਼ਹੀਦ ਫੌਜਾਂ ਜਿਹੜੀਆਂ ਇੱਥੇ ਸੇਵਾ ਨਿਭਾ ਰਹੀਆਂ ਨਾ ਤੇ ਹੁਣ ਕਲਯੁਗ ਦਾ ਸਮਾਂ ਆ ਗਿਆ ਦਾਤਾ ਤੇ ਅੰਦਰ ਦੇ ਉਨੇ ਕੁ ਥਾਂ ਤੇ ਕਰੜਾਈ ਕਰ ਲਓ ਵੀ ਇੱਧਰ ਆਮ ਸੰਗਤਾਂ ਆਉਣ ਜਾਣ ਦੀ ਖੁੱਲ ਬਖਸ਼ ਦਿਓ ਉਸ ਵੇਲੇ ਫਿਰ ਸਾਧ ਸਿੰਘ ਜੀ ਉਹ ਦਰਵਾਜ਼ੇ ਸੀ ਜਿਹੜੇ ਖੁੱਲੇ ਗਏ ਹੁਣ ਉਹ ਪ੍ਰਕਰਮਾ ਮਾਈ ਭਾਈ ਸਾਹਿਬ ਨਹੀਂ ਤਾਂ ਬਾਹਰ ਗੁਰਦੁਆਰੇ ਸਾਹਿਬ ਦੇ ਆਲੇ ਦੁਆਲੇ ਪ੍ਰਕਰਮਾ ਹੁੰਦੀ ਸੀ ਤੇ ਅੱਜ ਉਹ ਸ਼ਕਤੀਆਂ ਮਹਾਨ ਜਿਹੜੀਆਂ ਉਹ ਦਿੱਲੀ ਤੇ ਅੰਦਰ ਅੰਦਰ ਫਿਰ ਸ਼ਹੀਦ ਸਿੰਘਾਂ ਦਾ ਜਿੱਥੇ ਰਾਗੀ ਸਿੰਘ ਬੈਠਦੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਉੱਥੇ ਅੱਜ ਵੀ ਮਰ ਜਾਣਾ ਕਿਉਂ ਅਰਦਾਸ ਕਈ ਵਾਰ ਗਿਆ ਜਦੋਂ ਵੀ ਜਾਣਾ ਉਹਨਾਂ ਨੇ ਪੁੱਛਣਾ ਵੀ ਪਹਿਲਾਂ ਅਰਦਾਸ ਕਰਾਓ ਜੀ ਤਿਆਰ ਪਰ ਤਿਆਰ ਜੇ ਬਦਰ ਕਰਾਇਆ ਤਾਂ ਸਧਾਈ ਕਰਾਓ ਫਿਰ ਅੰਦਰ ਜਾ ਸਕਦੇ ਹਾਂ ਵਰਨਾ ਨਹੀਂ ਹਾਜ਼ਰੀ ਭਰ ਸਕਦੇ ਇਸ ਕਰਕੇ ਮਰਿਆਦਾ ਅੱਜ ਵੀ ਬਰਕਰਾਰ ਰੱਖੀ ਹੋਈ ਹੈ
ਸ਼੍ਰੀ ਹਰਿ ਰਾਇ ਪਾਈ ਗੁਰਿਆਏ
ਜਦੋਂ ਗੁਰੂ ਹਰਿ ਰਾਇ ਸਾਹਿਬ ਨੇ ਗੁਰਿਆਈ ਪਾਈ ਸੀ ਉਹਨੂੰ ਪਿਛਲੀ ਗੱਲ ਕਰਨ ਲੱਗੇ ਨਾ
ਤਬ ਹੁੰਦ ਰੰਗੇ ਦਿੱਲੀ ਪਾਏ
ਉਸ ਵੇਲੇ ਔਰੰਗਜ਼ੇਬ ਦਿੱਲੀ ਦੇ ਤਖ਼ਤ ਤੇ ਬੈਠਿਆ ਸੀ
ਪਾਤਸ਼ਾਹਤ ਕਹੋ ਮਾਲਕ ਪਇਓ
ਉਹ ਪਾਤਸ਼ਾਹ ਦਾ ਮਾਲਕ ਬਣਿਆ
ਰਾਜ ਤੇ ਜਿਨ ਵੱਡ ਵਿਰਧਾਇਓ
ਬਹੁਤ ਵੱਡਾ ਰਾਜ ਵਧਾਇਆ ਸੀ
ਬਹੁਤ ਅਨਕੇ ਕਰਕੇ ਅਪਰਾਧੋ
ਇਹਨੇ ਸਾਸ ਜੀ ਮਾਰੇ ਅਮੋਘ ਨਾਥ ਵਰਗ ਮਾਰੇ ਇਸਲਾਮ ਵਾਲੇ ਸਾਧ ਸਮਰਦ ਸਮਰਦ ਫਰਕੀਬ ਜੀ ਸਾਹਿਬ ਉਹ ਵੀ ਸਾਧ ਸਿੰਘ ਮਾਰਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਇਹਨੇ ਸੀ ਧੜ ਵੱਖਰਾ ਕੀਤਾ ਸਰਮਦ ਆਦਿ ਮਾਰੇ
ਮਹਾ ਕੁਕਰਮ ਕਸ਼ਟ ਦੇ ਸਾਧੂ
ਬੜੇ ਕਸ਼ਟ ਦਿੰਦਾ ਰਿਹਾ ਇਹ ਕੁਕਰਮੀ ਸੀ ਐਸਾ ਸਾਧੂ ਸੰਤ ਜਨਾਂ ਨੂੰ
ਗੁਰ ਘਰ ਕੋ ਬਹੁਤ ਦਰੋਹ
ਕਮਾਵਾ ਘਰ ਦੇ ਨਾਲ ਬਹੁਤ ਪਾਪ ਕਮਾਇਆ ਇਸਨੇ
ਕਰਿਓ ਅਕਰਮ ਦੁਸ਼ਟ ਦੁਖ ਪਾਵਾ
ਇਸ ਕਰਕੇ ਦੁਸ਼ਟ ਨੇ ਦੁਖ ਪਾ ਕੇ ਮਰਿਆ
ਸੁਣ ਸਭ ਸਿੰਘ ਪ੍ਰਸੰਨ ਮਹਾਨਾ
ਸੁਣ ਕੇ ਸਿੰਘ ਬੜੇ ਹਰ ਫਿਰ ਉੱਥੇ ਪ੍ਰਸੰਨ ਹੋ ਗਏ ਕਹਿੰਦੇ ਬਾਬਾ ਜੀ ਬਹੁਤ ਸੋਹਣੀ ਕਥਾ ਸੁਣਾਈ ਤੁਸੀਂ ਥੋੜੇ ਸਮੇਂ ਦੇ ਵਿੱਚ ਹੀ ਗੁਰੂ ਸਾਹਿਬ ਦੀਆਂ ਪ੍ਰਣਾਲੀਆਂ ਆਪ ਜੀ ਨੇ ਕਹਿ ਦਿੱਤੀਆਂ
ਹਾਥ ਜੋੜ ਕੇ ਬਾਕ ਬਖਾਨਾ
ਫਿਰ ਭਾਈ ਰਾਮ ਕਰ ਹੱਥ ਜੋੜ ਕੇ ਬੇਨਤੀ ਕੀਤੀ ਖਾਲਸੇ ਨੇ
ਨੌ ਗੁਰ ਕੀ ਸਭ ਕਥਾ ਬਖਾਨਾ
ਨੌ ਗੁਰੂਆਂ ਦੀ ਕਥਾ ਹੁਣ ਤੁਸੀਂ ਵਿਸਥਾਰ ਨਾਲ ਕਹੋ ਜੀ ਕਿਉਂਕਿ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਤਾਂ ਕਥਾ ਸਾਹ ਸੀ ਜਨਮ ਸਾਖੀ ਬਣ ਚੁੱਕੀ ਸੀ ਨੌ ਗੁਰੂਆਂ ਦੀ ਕਥਾ ਸੁਣਾਓ
ਤੁਮ ਸਰਵਗਿਆ ਸਰਬ ਹੀ ਜਾਣੋ
ਤੁਸੀਂ ਸਾਰੇ ਸਰਵਗਿਆ ਸਰਬ ਦੇ ਗਾਤਾ ਹੋ
ਇਹ ਸਭ ਪ੍ਰਥਮੇ ਕਥਾ ਸੁਣੀਏ
ਇਹ ਸਾਰੀ ਪ੍ਰਥਮੇ ਪਹਿਲਾਂ ਇਹ ਕਥਾ ਸੁਣਾ ਦਿਓ
ਗੁਰੂ ਚਰਿੱਤਰ ਕਿਨੋ ਸਮਝਾਈਏ
ਜਿਵੇਂ ਜਿਵੇਂ ਗੁਰੂ ਨੇ ਚਰਿੱਤਰ ਕੀਤੇ ਸਮਝਾ ਦਿਓ
ਜਿਉਂ ਜਿਉਂ ਭਏ ਕਹੋ ਸਭ ਕਥਾ
ਜਿਵੇਂ ਜਿਵੇਂ ਹੋਏ ਉਵੇਂ ਕਥਾ ਕਹਿ ਦਿਓ ਸਾਰੀ
ਗੁਰੂ ਪ੍ਰਸੰਗ ਸੁਣਾਵੋ ਜਥਾ
ਜਿਵੇਂ ਗੁਰੂ ਦੀ ਪ੍ਰਸੰਨਤਾ ਹੋ ਜਾਵੇ ਸਾਰਿਆਂ ਤੇ ਸੁਣਾ ਦਿਓ
ਸੁਣੀ ਖਾਲਸੇ ਕੀ ਇਮਬਾਨੀ
ਖਾਲਸੇ ਦੇ ਬਚਨ ਸੁਣ ਕੇ ਭਾਈ ਸਾਹਿਬ ਜੀ ਨੇ
ਸ੍ਰੀ ਗੁਰਬਖਸ ਸਿੰਘ ਮਨਮਾਨੀ
ਤੇਰੇ ਰਾਮ ਕੌਰ ਸੀ ਅਮਰ ਸ਼ਾਹ ਕੇ ਗੁਰਬਖਸ਼ ਹੋਏ ਮਨ ਦੇ ਵਿੱਚ ਮੰਨ ਲਈ ਉਹਨਾਂ ਨੇ
ਕਥਾ ਸੁਣਾਵਣ ਲੱਗਿਓ ਸੋਈ
ਕਥਾ ਸੁਣਾਉਣ ਲੱਗ ਪਏ
ਨਾ ਸਤਿਗੁਰ ਕੀ ਜਿਵੇਂ ਜਿਵੇਂ ਹੋਏ
ਕਥਾ ਵੀ ਉਹ ਸੁਣਾਈ ਜਿਵੇਂ ਜਿਵੇਂ ਹੋਈ ਸੀ ਉਵੇਂ ਜਿਵੇਂ ਸੁਣਾਈ ਹੈ
ਦੋਹਰਾ ਸੁਣਤ ਭਇਓ ਤਬ ਖਾਲਸਾ ਸ੍ਰੀ ਗੁਰੂ ਜਸ ਕੋ ਸਰੋਨ
ਇਹ ਜਸ ਖਾਲਸੇ ਨੇ ਸੁਣਿਆ ਸਾਹਿਬ ਸਿੰਘ ਲਖਾਰੀ ਨੇ ਲਿਖਿਆ
ਪਠਾ ਸੁਣੇ ਮਨ ਮਾਹਿ ਮਹਿ ਗੁਨਹਿ ਪੁਰੈ ਕਾਮਨਾ ਤੋਨ
ਕਹਿੰਦੇ ਜਿਹੜਾ ਗੁਰੂ ਇਤਿਹਾਸ ਦੀ ਕਥਾ ਸੁਣੇ ਚਾਹੇ ਸੁਣਾਵੇ ਸਭ ਦੀਆਂ ਕਾਮਨਾ ਪੂਰੀਆਂ ਗੁਰੂ ਸਾਹਿਬ ਜੀ ਕਰਨਗੇ ਇੱਥੇ ਸਾਧ ਸਿੰਘ ਇਤਿਹਾਸ ਸਮਾਪਤ ਹੁੰਦਾ ਔਰ ਬੇਨਤੀ ਹੈ ਦਾਸ ਦੀ ਕਿ 29 ਤਰੀਕ ਤੱਕ ਦਾਸ ਦਾ ਸਰੀਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਉਦੋਂ ਬਾਅਦ ਵੈਨਕੂਵਰ ਵਾਲੇ ਉਹ ਵੀ ਆਪਣਾ ਨੋਟ ਕਰ ਲੈਣ ਭਾਈ ਸ੍ਰੀ ਦੇ ਵਿੱਚ ਜਿਹੜਾ 1 ਜੂਨ ਤੋਂ ਦੁੱਖ ਨਿਵਾਰਨ ਗੁਰਦੁਆਰੇ
13 ਅਪ੍ਰੈਲ
ਜੂਨ ਸਾਧ ਸਿੰਘ ਗਲਤ ਨਾਲ ਕਿਹਾ ਗਿਆ ਵੀ ਆਹ ਅਪ੍ਰੈਲ ਹੈ ਅਪ੍ਰੈਲ 30 ਤੱਕ ਸਾਧ 30 ਅਪ੍ਰੈਲ ਨੂੰ ਮੈਂ ਉੱਥੇ ਪਹੁੰਚ ਜਾਣਾ ਤੇ 29 ਅਪ੍ਰੈਲ ਤੱਕ ਦਾਸ ਦਾ ਸਰੀਰ ਇੱਥੇ ਹਾਜ਼ਰ ਹੈ ਤੇ ਇਸ ਤੋਂ ਬਾਅਦ ਸਾਧ ਸਿੰਘ ਜੀ ਅਗਲਾ ਮਹੀਨਾ ਜਿਹੜਾ ਮਈ ਦਾ ਸ਼ੁਰੂ ਹੋਣਾ 1 ਮਈ ਤੋਂ ਤੇ ਦਾਸ ਦਾ ਪ੍ਰੋਗਰਾਮ ਜਿਹੜਾ ਦੁੱਖ ਨਿਵਾਰਨ ਗੁਰਦੁਆਰੇ ਸਾਹਿਬ ਦੋਨੋਂ ਵੇਲੇ ਕਥਾ ਹੈ ਨਾਨਕਸਰ ਹੈ ਉਹ ਨਾਲ ਨਾਲ ਆਪ ਜੀ ਨੂੰ ਦੱਸ ਦਿੱਤੀ ਜਾਏਗੀ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਦ ਤੋਂ ਕਥਾ ਆਰੰਭ ਹੋਈ ਹੈ ਦਿਨ ਪਰ ਦਿਨ ਤੁਹਾਡੀ ਗਿਣਤੀ ਵੱਧਦੀ ਗਈ ਤੇ ਕਿਰਪਾ ਕਰੋ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਗੁਰੂ ਕਾ ਪਰਿਵਾਰ ਬਣ ਕੇ ਗੁਰੂ ਦੀ ਗਾਥਾ ਸੁਣਦੇ ਜਾਈਏ ਬਹੁਤ ਤੁਹਾਡਾ ਧੰਨਵਾਦ ਜਿਹੜੇ ਸਾਰੇ ਦਿਨਾਂ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਆ ਕੇ ਸੰਗਤ ਹਾਜ਼ਰੀ ਭਰਦੀ ਰਹੀ ਹੈ ਤੇ ਅੱਜ ਵੀ ਬੇਅੰਤ ਗਿਣਤੀ ਹੈ ਆਓ ਇੱਥੇ ਹੁਣ ਅਧਿਆਸ ਸਮਾਪਤ ਹੋ ਜਾਂਦਾ ਅੱਗੇ ਗੁਰੂ ਅੰਗਦ ਸਾਹਿਬ ਤੋਂ ਦੇਖੋ ਕੈਸਾ ਸਹਿਯੋਗ ਬਣਿਆ ਗੁਰੂ ਅੰਗਦ ਦੇਵ ਜੀ ਦਾ ਕੱਲ ਨੂੰ ਗੁਰਪੁਰਬ ਮਨਾ ਨਹੀਂ ਤੇ ਕੱਲ ਨੂੰ ਹੀ ਕਥਾ ਆਰੰਭ ਹੋ ਰਹੀ ਹੈ ਗੁਰੂ ਅੰਗਦ ਸਾਹਿਬ ਦੀ ਇਹ ਕੋਈ ਜਾਣ ਬੁੱਝ ਕੇ ਨਹੀਂ ਆਪਣੇ ਆਪ ਹੀ ਗੁਰੂ ਨੇ ਕੋਈ ਅਸੀ ਕਲਾ ਵਰਤਾ ਦਿੱਤੀ ਕੱਲ ਨੂੰ ਇਹ ਦਿਆ ਗੁਰੂ ਅੰਗਦ ਸਾਹਿਬ ਦੀ ਕਥਾ ਤੋਂ ਆਰੰਭ ਹੋਏਗਾ ਹਾਂਜੀ
ਸੁਰਤ ਭਇਓ ਤਬ ਖਾਲਸਾ ਸ੍ਰੀ ਗੁਰ ਜਸ ਕੋ ਸਰੋਨ ਪਠੈ ਸੁਣੈ ਮਨ ਮਹਿ ਗੁਨਹਿ ਪੁਰਹਿ ਕਾਮਨਾ ਤੋਨ
ਗੋਬਿੰਦ ਹੇ ਗੋਪਾਲ ਹੇ ਦਯਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਹੋਏ ਮਯਾ ਤਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਪ੍ਰਭ ਸਰਣਾਗਤੀ ਕਿਰਪਾ ਨਿੰਦ ਦਯਾਲ ਅਖਰ ਹਰ ਮਨ ਵਸ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ
ਸਰਦਾ
ਕਰ ਸੇਵ ਦੇ ਗੁਰਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।